ਅਸਲੀ ਮਾੜਾ ਰਾਮ ਨੂੰ ਕਹਿੰਦੇ ਮੰਨੂ ਇੱਥੇ ਇਹ ਕਹਿੰਦਾ ਇੱਥੇ ਆ ਕੇ ਸਾਡੇ ਸਾਹਮਣੇ ਹੁਣ ਆ ਗਿਆ ਦੇਖ ਲੋ ਸਾਨੂੰ ਲੈ ਕੇ ਖੋਲਣ ਦਾ ਸਵਾਲ ਹੈ ਇਹ ਕਹਿੰਦਾ ਇੱਥੇ ਸਾਰਾ ਕੁਝ ਆਉਂਦਾ ਜਿਹਨਾਂ ਪੁਰਾਣੇ ਲੱਗੇ ਆ ਉਹ ਗੁਲਾਮ ਵੀ ਠੀਕ ਹੋ ਰਹੇ ਨੇ ਗੱਡੀਆਂ ਚੱਲ ਰਹੀਆਂ ਬੰਦੇ ਇਕੱਠੀ ਹੋ ਰਹੇ ਲੜਕੀ ਬਣਿਆ ਸੁਝਾ ਹਜ਼ਾਰਾਂ ਬਣੇ ਆਹੋ ਸਾਡੇ ਸਾਹਮਣੇ ਸਮਾਨ ਹੋਇਆ ਪ੍ਰਕਾਸ਼ ਆਪਣੇ ਸਮਾਜ ਦੇ ਵੀ ਪਰਿਵਾਰ ਨੂੰ ਸਨਮਾਨਿਤ ਕੀਤਾ ਹੁਣ ਤੁਸੀਂ ਅਰਦਾਸ ਲਾਇਆ ਇਹਨਾਂ ਦੇ ਕਿੱਦਾਂ ਪ੍ਰਚਾਰ ਕਰਨ ਲੱਗ ਪਿਆ ਕਿ ਮਹਾਂਪੁਰਖਾਂ ਦੀਆਂ ਰਾਜਾ ਮਹਾਂਪੁਰਖ ਵਾਪਸ ਜਾਂਦੇ ਉਹਨਾਂ ਦੇ ਕੰਮ ਨਹੀਂ ਲੱਗਣ ਦਾ ਕਿਸੇ ਦਾ ਨਹੀਂ ਹੋਣਾ ਚਾਹੀਦਾ ਕਿਸੇ ਦਾ ਇਸ ਕਰਕੇ ਮਹਾਂਪੁਰਖ ਸਮਝ ਗਏ ਵਾਹਿਗੁਰੂ ਸਰਪੰਚ ਦਾ
Yeah. ਤਾਮ ਜਨ ਅੰਤ ਪਰਮੇਸ਼ਰ ਪਰ ਬ੍ਰਹਮ ਬੇਅੰਤ ਆਪਣੇ ਰਥ ਆਪ ਜਾਣੇ ਸੁਣੇ ਅਵਰ ਬਖਾਨੇ ਸ਼ੰਕਰਾ ਨਹੀਂ ਜਾਣੇ ਦੇਵ ਖੋਜ ਤਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਲੱਖ ਪਾਰ ਬ੍ਰਹਮ ਤੇਰਾ ਮਰਮ ਨੇ ਅੰਤਰ ਨਾਮ ਹੀ ਪਾਇਆ ਮੈਂ ਮਾਨਾ
Thank you.
ਕਾਫੀ ਕੁਛ ਸੁਣ ਰਹੇ ਸੀ। ਇਹ ਇਨਸਾਨ ਦੋ ਚੀਜ਼ਾਂ ਦਾ ਬਣਿਆ ਹੋਇਆ, ਇੱਕ ਚੀਜ਼ ਹੈ ਉਹ ਟੈਂਪਰੇਰੀ ਹੈ, ਇੱਕ ਹੈ ਜਿਹੜੀ ਪਰਮਾਨੈਂਟ ਹੈ। ਇੱਕ ਉਹ ਹੈ ਜਿਹੜੀ ਬਦਲ ਜਾਇਆ ਕਰਦੀ ਹੈ, ਇੱਕ ਉਹ ਚੀਜ਼ ਹੈ ਜਿਹੜੀ ਕਦੇ ਨਹੀਂ ਬਦਲਦੀ। ਮੋਟਾ ਸਾਹਿਬ ਇੱਕ ਨੂੰ ਰੂਹ ਆਖਦੇ ਨੇ ਤੇ ਇੱਕ ਨੂੰ ਪੰਜ ਤੱਤ ਆਖਦੇ ਨੇ। ਪੰਜ ਤੱਤਾਂ ਦਾ ਹਿਸਾਬ ਇਹ ਹੈ ਕਿ ਪਹਿਲਾਂ ਇਹ ਕਿੰਨਾ ਇਨਵਿਜੀਬਲ ਇਹਦੀ ਹਸਤੀ ਹੁੰਦੀ ਹੈ, ਮਾਤਾ ਦੇ ਪੇਟ ਵਿੱਚ 9 ਮਹੀਨੇ ਚ 14 ਖਰਬ ਸੈਲੇ ਦੀ ਬੋਡੀ ਦੇ ਅੰਦਰ ਟਿਕਾਏ ਜਾਂਦੇ ਨੇ। 72 ਕਰੋੜ 72 ਲੱਖ 72,000 200 ਨਾਰੀਆਂ ਬਲੱਡ ਚੈਨਲ ਦੀਆਂ ਉਹਨਾਂ ਸੈਲਾਂ ਨੂੰ ਜੀਵਤ ਰੱਖਣ ਵਾਸਤੇ ਇੰਤਜ਼ਾਮ ਕੀਤਾ ਜਾਂਦਾ ਹੈ। 20,000 ਵੱਡੀ ਨਾਲੀ ਹੈ, 3 ਸਾਰਿਆਂ ਤੋਂ ਵੱਡੀਆਂ ਜਿਹਨੂੰ ਲਾਈਫ ਕਰੰਟ ਕਹਿੰਦੇ ਨੇ। ਇਹਨਾਂ ਦੇ ਅੰਦਰ ਇਲੈਕਟ੍ਰੋਨਿਕਸ ਦੇ ਰੂਪ ਦੇ ਅੰਦਰ ਕੁਦਰਤੀ ਰੱਖ ਦਿੱਤੀ ਜਾਂਦੀ ਹੈ ਜਿਹੜੀ ਬੋਡੀ ਨੂੰ ਜੀਵਤ ਰੱਖਦੀ ਹੈ। 5 ਇਹਦੇ ਵਿੱਚ ਪ੍ਰਾਣ ਨੇ, ਵਿਟਲ ਫੋਰਸਿਸ ਨੇ। ਇੱਕ ਸਾਹ ਅੰਦਰ ਨੂੰ ਬਾਹਰ ਨੂੰ ਕੱਢਦੀ ਹੈ, ਇੱਕ ਜੋ ਖਾਂਦੇ ਆ ਉਹਨੂੰ ਥਾਂ ਥਾਂ ਤੇ ਪਹੁੰਚਾਉਂਦੀ ਹੈ, ਇੱਕ ਐਸਾ ਪ੍ਰਾਣ ਹੈ ਜੋ ਹਰਟ ਨੂੰ ਹਰ ਵਕਤ ਚਾਲੂ ਰੱਖਦਾ ਹੈ, ਕਦੇ ਵੀ ਨਹੀਂ ਖੜਨਾ ਜਾਂਦਾ। ਇੱਕ ਐਸਾ ਹੈ ਜੋ ਸਰੀਰ ਦੇ 3.5 ਕਰੋੜ ਰੋਮਾਂ ਦੇ ਵਿੱਚੋਂ ਹਰ ਵਕਤ ਮੈਲ ਬਾਹਰ ਕੱਢਦਾ ਹਰ ਸੈਕਿੰਡ, ਕਿਉਂ ਜੇ ਨਾ ਹੋਵੇ ਤੇ 3.5 ਕਰੋੜ ਛੇਕ ਨਾ ਹੋਣ ਤਾਂ ਇਹ ਆਦਮੀ ਕੁਝ ਦਿਨੇ ਜਿਉਂਦਾ, ਸੁੱਜ ਕੇ ਮਰ ਜਾਏਗਾ ਕਿਉਂਕਿ ਪੋਇਜ਼ਨ ਫੈਲ ਜਾਏਗੀ ਅੰਦਰ। ਇੱਕ ਉਹ ਹੈ ਜਿਹੜਾ ਇਹਦੀ ਟੈਂਪਰੇਚਰ 98.5 ਦੇ ਉੱਤੇ ਕਾਇਮ ਰੱਖਦਾ, ਨਾ ਹੇਠਾਂ ਹੋਣ ਦਿੰਦਾ ਨਾ ਵੱਧ ਹੋਣ ਦਿੰਦਾ। 5 ਪ੍ਰਾਣ 5 ਮੋਟਰਾਂ ਇਸ ਸਰੀਰ ਨੂੰ ਲੱਗੀਆਂ ਹੋਈਆਂ ਨੇ, ਫੁਰਨੇ ਕਰਨ ਵਾਸਤੇ ਮਨ ਹੈ, ਡਿਸਟਿੰਕਸ਼ਨ ਕਰਨ ਵਾਸਤੇ ਇਹਦੇ ਕੋਲ ਬੁੱਧੀ ਹੈ, ਚਿਤਵਨੀ ਕਰਨ ਵਾਸਤੇ ਚਿੱਤ ਹੈ, ਤੇ ਇਹਦੇ ਵਿੱਚ ਵਾਧੂ ਦੀ ਚੀਜ਼ ਹੈ ਜੋ ਕਿਸੇ ਕੰਮ ਨਹੀਂ ਆਉਂਦੀ, ਉਹ ਹੈ ਮੈਂ ਭਾਵ ਆਈ ਐਮ ਐਨ ਮਾਈ। ਇਹ ਦੋ ਚੀਜ਼ਾਂ ਕਰਕੇ ਫਸ ਗਿਆ। ਦੂਸਰਾ ਹੈ ਜਿਹਨੂੰ ਪਰਮੇਸ਼ਰ ਦੀ ਅੰਸ਼ ਕਹਿੰਦੇ ਨੇ, ਜੋਤ ਕਹਿੰਦੇ ਨੇ, ਆਤਮਾ ਕਹਿੰਦੇ ਨੇ, ਉਹ ਆਤਮਾ ਦੀ ਸੱਤਾ ਪਰਛਾਵਾਂ ਇਹਦੇ ਉੱਤੇ ਪੈਂਦਾ, ਕਰੰਟ ਇਹਦੇ ਉੱਤੇ ਲੰਘਦੀ ਹੈ ਇਹਦੇ ਉੱਤੋਂ ਦੀ ਹੋ ਕੇ। ਉਹ ਜਿਹੜਾ ਜਲ ਪਕਸ਼ ਹੈ ਉਹ ਜਿਉਂਦਾ ਨਜ਼ਰ ਆਉਣ ਲੱਗ ਜਾਂਦਾ, ਹਿਲਦਾ ਹੈ, ਜੁਲਦਾ ਹੈ, ਖਾਂਦਾ ਹੈ, ਪੀਂਦਾ ਹੈ, ਪੜ੍ਹਦਾ ਹੈ, ਲਿਖਦਾ ਹੈ, ਪਿਆਰ ਕਰਦਾ ਹੈ, ਦੁਸ਼ਮਣੀਆਂ ਕਰਦਾ ਹੈ, ਵੈਰ ਵਿਰੋਧ, ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋ ਤੋ ਬੇਅੰਤ ਜਲਵੇ ਤੇ ਛਲ ਕਪਟ ਸਭ ਇਹਦੇ ਵਿੱਚੋਂ ਪੈਦਾ ਹੁੰਦੇ ਨੇ। ਪਰਜਾ ਤੱਤਾਂ ਦੇ ਜਿਹਨੂੰ ਪ੍ਰਕਿਰਤੀ ਕਹਿੰਦੇ ਨੇ, ਇਹ ਸੈਪਰੇਟ ਚੀਜ਼ ਨਹੀਂ ਹੈ, ਇਹ ਵੀ ਵਾਹਿਗੁਰੂ ਦੀ ਬਣਾਈ ਹੋਈ ਉਸੇ ਤਰ੍ਹਾਂ ਦੇ ਨਾਲ ਹੈ ਜਿਵੇਂ ਰੂਹ ਬਣਾਈ ਹੋਈ ਹੈ। ਇਹਦੇ ਵਿੱਚ ਇਸ ਸਰੀਰ ਦੇ ਵਿੱਚ ਕੋਈ ਹੋਰ ਇੱਥੇ ਨਹੀਂ ਹੈ, ਕੇਵਲ ਪਰਮੇਸ਼ਰ ਹੈ। ਪਰਮੇਸ਼ਰ ਦੀ ਸੱਤਾ ਦੇ ਨਾਲ ਇਹ ਸਰੀਰ ਚੱਲਦਾ ਹੈ, ਸੋਚਦਾ ਹੈ, ਨੱਠਦਾ ਹੈ, ਭੱਜਦਾ ਹੈ, ਕਮਾਈ ਕਰਦਾ ਹੈ, ਖੁਸ਼ੀ ਹੁੰਦਾ ਹੈ, ਗਮ ਵਿੱਚ ਆਉਂਦਾ ਹੈ, ਮਿਲਦਾ ਹੈ, ਵਿਛੜਦਾ ਹੈ, ਇਹ ਬੜੇ ਇਹਦੇ ਵਿੱਚ ਬਨ ਪਨ ਖੇਡਦੇ। ਲੇਕਿਨ ਪਰਮੇਸ਼ਰ ਕੇਵਲ ਸੱਤਾ ਦਿੰਦਾ ਹੈ, ਦੁੱਖ ਸੁੱਖ ਨਹੀਂ ਮੰਨਦਾ। ਜਿਵੇਂ ਹੇਠਲੀ ਲੋਅਰ ਲੈਵਲ ਦੀ ਸੁੱਤ ਦੁੱਖ ਸੁੱਖ ਮੰਨਦੀ ਹੈ, ਪਰਮੇਸ਼ਰ ਨਹੀਂ ਮੰਨਦਾ ਹੁੰਦਾ। ਉਹ ਅਲੱਗ ਥਲਾਗੇ ਦੇ ਵਿੱਚ ਬੈਠਾ ਇਸ ਨੂੰ ਵੀ ਕਰੋੜਾਂ ਅਰਬਾਂ ਖਰਬਾਂ ਸਦੀਆਂ ਨੂੰ ਹੋਰ ਚਲਾਉਣਾ, ਉਹਦੇ 84 ਲੱਖ ਜੂਨ ਹੈ। ਫਿਰ ਇਹ ਹੁੰਦਾ ਵੀ ਇੰਨੇ ਰੱਬ ਹੋਏ, ਰੱਬ ਤਾਂ ਇੱਕੋ ਹੀ ਹੈ, ਲੱਖ ਘੜਾ ਪਾਣੀ ਦਾ ਭਰ ਕੇ ਰੱਖ ਦੋ, ਲੱਖ ਤਸਲਾ ਪਾਣੀ ਦਾ ਭਰ ਕੇ ਰੱਖ ਦੋ, ਇੱਕ ਚੰਦਰਮਾ ਸਾਰਿਆਂ 'ਚ ਇੱਕੋ ਜਿਹਾ ਪ੍ਰਕਾਸ਼ ਦਿੰਦਾ। ਇਸ ਤਰ੍ਹਾਂ ਉਹ ਜਿਹੜੀ ਚੇਤਨ ਸੱਤਾ ਹੈ ਜਿਸਨੂੰ ਵਾਹਿਗੁਰੂ ਕਹਿੰਦੇ ਆ, ਜਿਹਦਾ ਆਦ ਅੰਤ ਕੋਈ ਅੱਜ ਤੱਕ ਪਾ ਨਹੀਂ ਸਕਿਆ, ਇਨਫਿਨਿਟੀ ਹੈ ਹਰ ਪਾਸੇ। ਉੱਤੇ ਨੂੰ ਜਾਓ ਤਾਂ ਇਨਫਿਨਿਟੀ, ਈਸਟ ਨੂੰ ਜਾਓ ਤਾਂ ਇਨਫਿਨਿਟੀ, ਵੈਸਟ ਨੂੰ ਜਾਓ ਤਾਂ, ਤੇ ਕਿਸੇ ਪਾਸੇ ਸਾਊਥ ਨੂੰ ਜਾਓ, ਨੌਰਥ ਨੂੰ ਜਾਓ, ਅਪ ਜਾਓ, ਡਾਊਨ ਜਾਓ, ਕਿਤੇ ਵੀ ਕੋਈ ਕਿਨਾਰਾ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਮਾਰਾ ਜਾਣੇ ਵੇ ਬਰਵੇ ਨਹੀਂ ਜਾਂਦੇ ਤੇ ਉਤਾਰ ਨਹੀਂ ਜਾਂਦਾ, ਪਰਮੇਸ਼ਰ ਪਾਰਬ੍ਰਹਮ ਬੇਅੰਤ ਆਪਣੀ ਗਾਤ ਆਪ ਜਾਂਦਾ, ਉਹਦੇ ਬਗੈਰ ਕੋਈ ਹੋਰ ਜਾਣਦਾ ਨਹੀਂ। ਉਹਦੀ ਸੱਤਾ ਹੈ ਸਰੀਰ ਦੇ ਵਿੱਚ ਪੈਂਦੀ ਹੈ। ਕਿੰਨਾ ਈਜ਼ੀ ਕਰਤਾ ਵਾਹਿਗੁਰੂ ਨੇ, ਇਹ ਜੀਵ ਮੈਂ ਤੇ ਮੇਰੀ ਦਾ ਬੰਨਿਆ ਹੋਇਆ, ਜਨਮਾਂ ਜਨਮਾਂਤਰਾਂ ਚ ਘੁੰਮ ਕੇ ਛੋਟੀਆਂ ਛੋਟੀਆਂ ਜੂਨਾਂ ਨੂੰ ਫਿਰ ਜੂਨਾਂ ਰੋਜ਼ ਅਸੀਂ ਦੇਖਦੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕਰਾਂਗਾ, ਕਈ ਜਨਮ ਪੰਛੀ ਸਰ ਫੋੜੋ, ਕਈ ਜਨਮ ਹੈਬਰ ਬਿਰਛ ਜੋੜੋ, ਇਹਨਾਂ ਜੂਨਾਂ ਦੇ ਵਿੱਚ ਘੁੰਮਦਾ ਰਹਿੰਦਾ। ਚਰੰਗਾ ਦੇ ਦੇਸ਼ ਜਰੀਆ ਬੜਾ ਚਿਰ ਲੰਘ ਜਾਂਦਾ ਜਦੋਂ ਫੇਰ ਮਨੁੱਖ ਬਣਦਾ। ਇਹ ਚਰੰਗਾ ਦੇ ਦੇਸ਼ ਜਰੀ ਬੜੀ ਦੇਰ ਤੇ ਬਣ, ਇਹਦੇ ਵਿੱਚ ਇੱਕ ਵਿਸ਼ੇਸ਼ ਕੰਮ ਕਰਨਾ ਹੁੰਦਾ ਇਸ ਰੂਹ ਨੇ, ਬਾਕੀਆਂ ਚ ਨਹੀਂ, ਬਾਕੀ ਤਾਂ ਭੋਗ ਦੁਨੀਆਂ ਨੇ ਦੁਖੀ ਹੋਈ ਜਾਂਦਾ। ਇਹਦੇ ਵਿੱਚ ਇੱਕ ਚਾਂਸ ਹੈ ਵੀ ਇਹ ਪਰਮ ਸੁਖੀ ਹੋ ਸਕਦਾ, ਇਹ ਛੁਟਕਾਰਾ ਪਾ ਸਕਦਾ ਚੱਕਰ ਚ। ਕਿਵੇਂ? ਜਿਹੜੀ ਹੋਮੈ ਦੀ ਸੁਰਤ ਹੈ ਇਹ ਪੁੰਨ ਪਾਪ ਨਾਲ ਨਹੀਂ ਛੁੱਟਦੀ, ਸਰੀਰ ਧਾਰੀ ਜਾਂਦੀ ਹੈ, ਮਰ ਜਾਂਦੀ ਹੈ, ਜੰਮ ਪੈਂਦੀ ਹੈ, ਮਰ ਜਾਂਦੀ ਹੈ, ਜੰਮ ਪੈਂਦੀ ਹੈ, ਪਰ ਇੱਕ ਛੁਟਕਾਰੇ ਦਾ ਤਰੀਕਾ ਰੱਖਿਆ ਹੋਇਆ ਵਾਹਿਗੁਰੂ ਨੇ, ਉਹਨੂੰ ਦੱਸਣ ਵਾਸਤੇ ਆਪਣੇ ਸੰਤ ਭੇਜੇ ਹੋਏ ਨੇ ਵੀ ਦੱਸ ਦੋ ਦੁਨੀਆਂ ਨੂੰ। ਸੰਤ ਬੇਬਸ ਹੋ ਜਾਂਦੇ ਨੇ, ਕਹਿੰਦੇ ਕਰੀਏ ਕੀ, ਖਰੀਦਾ ਕੂ ਕਹਿੰਦੇ ਆ, ਚਾਹ ਦਿੰਦੇ ਆ, ਮਤੀ ਦਿੰਦੇ ਆ, ਨਿਤ ਜੋ ਸ਼ੈਤਾਨ ਮਜਾਇਆ ਸਿੱਖੀ ਚਪੇਰੇ ਚ। ਸ਼ੈਤਾਨ ਇਸਲਾਮ ਵਾਲੇ ਬਣਦੇ ਨੇ, ਈਸਾਈ ਬਣਦੇ ਨੇ, ਇਹ ਜਿਹੜੇ ਹਿੰਦੂ ਧਰਮ ਨੇ ਸ਼ੈਤਾਨ ਨੂੰ ਨਹੀਂ ਮੰਨਦੇ, ਕਹਿੰਦੇ ਮਰੇ ਸ਼ੈਤਾਨ, ਇਹ ਹੀ ਆਦਮੀ ਨੂੰ ਭੁਲਾ ਕੇ ਰੱਖਦਾ, ਨਹੀਂ ਚੱਲਣ ਦਿੰਦਾ। ਸੋ ਇਸੇ ਸਰੀਰ ਦੇ ਅੰਦਰ ਵਾਹਿਗੁਰੂ ਵਸਦਾ, ਉਹ ਵਾਹਿਗੁਰੂ ਨੂੰ ਅਸੀਂ ਮਿਲਣਾ। ਜੇ ਤਾਂ ਅਸੀਂ ਗਲਤ ਰਸਤੇ ਪੈ ਗਏ ਫਿਰ ਤਾਂ ਸਾਡੀ ਜ਼ਿੰਦਗੀ ਬਤੀਤ ਹੋ ਗਈ। ਜੇ ਅਸੀਂ ਸਿੱਧੇ ਰਸਤੇ ਪੈ ਗਏ ਤਾਂ ਅਸੀਂ ਇੱਕੋ ਜਨਮ ਦੇ ਅੰਦਰ ਪਰਮੇਸ਼ਰ ਨੂੰ ਮਿਲ ਸਕਦੇ ਹਾਂ। ਇੱਕ ਜਨਮ ਵੀ ਬਹੁਤਾ ਤਤਵੇ ਤਾਂ ਮਹਾਂਪੁਰਸ਼ ਹੋਵੇ ਕੋਈ ਉਹ ਮਨਾ ਦਿੰਦਾ ਜਦੇ ਬਹੁਤਾ ਚਿਰ ਨਹੀਂ ਲਾਉਂਦਾ। ਗੁਰੂ ਮਹਾਰਾਜ ਦੂਤ ਸੰਦੇਸ਼ ਪਿਤਾ ਆਪ ਜੀ ਨੂੰ ਰਾਜਾ ਰਤਨ ਰਾਏ ਨੇ ਮਨੀਪੁਰ ਦੇ ਰਾਜੇ ਨੇ ਬਹੁਤ ਸੋਹਣੇ ਗਿਫਟ ਲਿਆ ਕੇ ਦਿੱਤੇ। ਇੱਕ ਦਾ ਹਾਥੀ ਦਿੱਤਾ ਜਿਹਦੇ ਰੰਗ ਵਿੱਚ ਸਫੈਦੀ ਸੀ ਤੇ ਸੈਂਟਰ ਵਿੱਚ ਹੀ ਚਿੱਟੀ ਧਾਰ ਜਾਂਦੀ ਸੀ ਉਹਦੀ ਰੀੜ ਦੀ ਹੱਡੀ ਦੇ ਉੱਤੇ। ਉਹ ਸਗਲਾਇਆ ਹੋਇਆ ਸੀ ਜੇ ਇਸ਼ਨਾਨ ਕਰਨਾ ਪਹਿਲਾਂ ਸਾਬਣ ਵਾਲੀ ਚੀਜ਼ਾਂ ਫੜਾਊਗਾ ਫਿਰ ਪਿੰਡਾਂ ਗੂੰਜਣ ਵਾਸਤੇ ਉਸਨੇ ਪਰਨਾ ਫੜਾਉਣਾ ਫਿਰ ਤੇਲ ਵਗੈਰਾ ਦੇਣਾ ਫਿਰ ਬਸਤਰ ਦੇਣੇ ਨੇ ਸਾਰੇ ਬਸਤਰ ਪਹਿਲਾਂ ਹੋਊਗਾ ਉਹਦੇ ਬਾਅਦ ਸ਼ਾਬਾਸ਼ ਲੈ ਕੇ ਫਿਰ ਉੱਤਰ ਜਾਂਦਾ। ਕੋਈ ਉੱਥੇ ਲਿਦ ਨਹੀਂ ਕਰਦਾ ਕੋਈ ਪਿਸ਼ਾਬ ਨਹੀਂ ਕਰਦਾ ਸੁੱਚਾ ਰਹਿੰਦਾ ਥਾਂ। ਇੱਕ ਜਾਇਆ ਹੋਇਆ ਸੀ ਸਿਖਾਇਆ ਹੋਇਆ ਸੀਗਾ। ਦੂਸਰਾ ਉਹਨਾਂ ਨੇ ਇੱਕ ਪੰਜ ਕਲਾ ਹਥਿਆਰ ਦਿੱਤਾ। ਉਹ ਹੀ ਹਥਿਆਰ ਕਲ ਦੱਬੇ ਤੇ ਵਰਸ਼ਾ ਬਣ ਜਾਂਦਾ ਸੀ, ਗੰਡਾਸਾ ਬਣ ਜਾਂਦਾ ਸੀ, ਤਲਵਾਰ ਬਣ ਜਾਂਦਾ ਸੀ, ਕਮਾਨ ਬਣ ਜਾਂਦੀ ਸੀ, ਖੰਜਰ ਬਣ ਜਾਂਦਾ ਸੀ। ਇੱਕੋ ਹੀ ਜਿਹੜਾ ਹਥਿਆਰ ਸੀਗਾ ਪੰਜ ਕਲਾ ਹਥਿਆਰ ਕਹਿੰਦੇ ਸੀ। ਇੱਕ ਚੌਂਕੀ ਦਿੱਤੀ ਹੋਈ ਸੀ ਚੰਦਨ ਦੀ ਜਿੱਥੇ ਬੈਠ ਕੇ ਇਸ਼ਨਾਨ ਕੀਤਾ ਜਾਂਦਾ ਸੀ ਤੇ ਨਾਲ ਪੁਤਲੀਆਂ ਸੀ ਜਿਹੜੀਆਂ ਆਪਣੀਆਂ ਆਪਣੀਆਂ ਚੀਜ਼ਾਂ ਲੈ ਕੇ ਸਾਹਮਣੇ ਖੜਦੀਆਂ ਸੀ ਹੱਥ ਜੋੜ ਕੇ ਬੜੀਆਂ ਵਿਚਿੱਤਰ ਵਸਤਾਂ ਸੀ। ਇਹ ਜਿਹੜਾ ਸੀਗਾ ਭੀਮ ਸੈਨ ਬਿਲਾਸਪੁਰ ਦਾ ਰਾਜਾ ਇਹਨੂੰ ਪਤਾ ਲੱਗਿਆ ਇਹ ਗੁਰੂ ਮਹਾਰਾਜ ਕੋਲ ਆਇਆ ਕਹਿਣ ਲੱਗਿਆ ਜੀ ਮੇਰੇ ਲੜਕੇ ਦੀ ਸ਼ਾਦੀ ਆ ਇਹ ਚੀਜ਼ਾਂ ਮੈਨੂੰ ਦੇ ਦਿਓ। ਗੁਰੂ ਮਹਾਰਾਜ ਭਾਵਦੇ ਵੀ ਚੀਜ਼ਾਂ ਦੇਣੀਆਂ ਕਿਹਨੇ ਮੁੜ ਕੇ ਆਉਣੀਆਂ ਹੀ ਨਹੀਂ ਦੱਬਣ ਦੀ ਸਲਾਹ ਨਾਲ ਆਇਆ। ਮਹਾਰਾਜ ਕਹਿੰਦੇ ਪਿਆਰਿਆ ਮੇਰੀਆਂ ਹੁੰਦੀਆਂ ਤਾਂ ਮੈਂ ਦੇ ਦਿੰਦਾ ਤਾਂ ਸੰਗਤ ਦੀਆਂ ਚੀਜ਼ਾਂ ਨੇ ਇਹ ਨਹੀਂ ਜਾ ਸਕਦੀਆਂ ਗੁਰੂ ਘਰ ਤੋਂ ਬਾਹਰ। ਵੈਰ ਮਨ ਵਿੱਚ ਉੱਠ ਖੜਿਆ ਸਾਰੇ ਸਿਆਣਿਆਂ ਨੇ ਸਲਾਹ ਕਰੀ ਵੀ ਕਿਸੇ ਲਾਂਭੇ ਚੱਲੀਏ ਤਾਂ ਆਪ ਉੱਥੋਂ ਕਾਫੀ ਦੂਰ ਸ਼ਾਇਦ 100 ਕਿਲੋਮੀਟਰ 125 ਕਿਲੋਮੀਟਰ ਪੌੜਾ ਸਾਹਿਬ ਪਹੁੰਚ ਜਾਂਦੇ ਨੇ ਜਿੱਥੇ ਚਾਰੇ ਪਾਸੇ ਪਹਾੜੀਆਂ ਦਾ ਘਿਰਿਆ ਹੋਇਆ ਇਲਾਕਾ ਹੈ। ਕੋਲ ਦੀ ਗੰਗਾ ਜਮਨਾ ਜਾਂਦੀ ਹੈ ਹਰ ਵਕਤ ਉਹ ਥਾਂ ਰਾਜਾ ਮੇਜਨੀ ਪ੍ਰਕਾਸ਼ ਨੇ ਦਿਖਾਇਆ ਮਹਾਰਾਜ ਨੂੰ ਪਸੰਦ ਆਇਆ ਉੱਥੇ ਆਪ ਨੇ ਡੇਰਾ ਕਰ ਲਿਆ। ਨੇੜੇ ਹੀ 10-15 ਮੀਲ ਦੇ ਵਿੱਚ ਜੰਗਲ ਦੇ ਵਿੱਚ ਇੱਕ ਮਹਾਤਮਾ ਜਿਸਨੇ ਬੜੀ ਮਿਹਨਤ ਕੀਤੀ ਸੀ ਸਾਰੇ ਸਾਧਨ ਕੀਤੇ ਸੀ ਨਿਓਲੀ ਧੋਤੀ ਬਸਤੀ ਕਪਾਲੀ ਤ੍ਰਾਟਕ ਪਾਠੀ ਇਹ ਸਾਰੇ ਸਾਧਨ ਕਰੇ ਇਹਨਾਂ ਦੇ ਨਾਲ ਰਿਧੀਆਂ ਸਿੱਧੀਆਂ ਆ ਗਈਆਂ। ਰੱਬ ਹੋਰ ਚੀਜ਼ ਹੁੰਦਾ ਹੈ ਸ਼ਕਤੀਆਂ ਹੋਰ ਚੀਜ਼ ਹੁੰਦੀਆਂ। ਉੱਥੇ ਦੇ ਰਾਜੇ ਆਉਣੇ ਸ਼ੁਰੂ ਹੋ ਗਏ ਜਦ ਕੋਈ ਕਿਸੇ ਦਾ ਕੰਮ ਨਹੀਂ ਬਣਦਾ ਇਹਦੇ ਕੋਲ ਜਾਂਦੇ ਨੇ। ਲੇਕਿਨ ਇਹ ਇੱਥੇ ਰੁਕਿਆ ਨਹੀਂ ਹੈ ਇਹਦੇ ਮਨ ਵਿੱਚ ਆਸਾ ਹੈ ਕਿ ਮਨੁੱਖ ਦਾ ਜਾਮਾ ਪ੍ਰਾਪਤ ਹੋਇਆ ਰਿਧੀ ਰਿਧ ਸਿਰ ਸਾ ਮੋਹ ਹੈ ਨਾਮ ਨਾ ਵਸੇ ਮਨ ਹੈ ਇਹ ਤਾਂ ਮਾੜੀਆਂ ਚੀਜ਼ਾਂ ਨੇ ਮੈਨੂੰ ਤਾਂ ਪਰਮੇਸ਼ਰ ਦੇ ਦਰਸ਼ਨ ਦੀ ਲੋੜ ਹੈ ਅਜੇ ਤੱਕ ਦਰਸ਼ਨ ਹੋਏ ਨਹੀਂ ਤੇ ਇਹਦੇ ਅੰਦਰ ਐਸੀ ਹੂਕ ਨਿਕਲਦੀ ਹੈ ਪਰੋ ਪਿਆਰ ਦਰਸ਼ਨ ਦੀ ਆਸਾ ਤੇਰੇ ਮਨ ਦਰਸ਼ਨ ਦੀਆ ਦਰਸ਼ਨ ਦੀ ਆਸਾ ਤੇਰੇ ਮਨ ਦਰਸ਼ਨ ਦੀਆ ਮੇਰੇ ਮਨ ਦਾ ਸੰਤ ਸਿੱਧੀਆਂ ਸ਼ਕਤੀਆਂ ਸਭ ਆ ਗਈਆਂ ਪਰ ਅਜੇ ਤੱਕ ਪਰਮੇਸ਼ਵਰ ਤਾਂ ਮਿਲਿਆ ਨੀ ਪੰਥ ਨਿਹਾਰਾ ਕਾਮ ਨਹੀਂ ਰਸਤਾ ਰੀਤ ਦੀ ਹੈ ਕਾਮ ਨਹੀਂ ਲੋਚਨ ਭਰੀ ਰੇ ਸਾਸਾ ਅੱਖਾਂ ਦੇ ਵਿੱਚੋਂ ਹੰਝੂ ਜਾਂਦੇ ਨੇ ਅੰਦਰੋਂ ਹੋ ਕੇ ਆਉਂਦੇ ਨੇ ਉਰਨਾ ਭੀਜਾ ਪਗਨਾ ਕਿਸਾ ਹੈ ਹਰ ਦਰਸ਼ਨ ਕੀ ਆਸ ਕਾਵਾਂ ਕੇ ਬੈਠਦੇ ਨੇ ਕਾਵਾਂ ਕੋਈ ਤਾਂ ਮੈਨੂੰ ਸੋਝੀ ਦੱਸ ਕੋਈ ਆਉਂਦਾ ਪਰਮੇਸ਼ਵਰ ਨੂੰ ਮਿਲਾਉਣ ਵਾਲਾ ਪ੍ਰਭਾਉਣਾ ਕਾਕਾ ਕਾਰੇ ਬੇਗ ਮਰੀਜਾ ਆਪਣੇ ਰਾਮ ਪਿਆ ਕਹਿ ਤੁਸੀਂ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਦਾ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜਾ ਬਾਰ ਬਾਰ ਬੇਨਤੀਆਂ ਨਿਕਲਦੀਆਂ ਨੇ ਜਦ ਵੀ ਕੋਈ ਆਉਂਦਾ ਮਹਾਂਪੁਰਸ਼ ਮਿਲਣ ਗਿਲਣ ਆਉਂਦਾ ਰਾਹ ਖੜੇ ਜਾਂਦਾ ਠਹਿਰ ਜਾਂਦਾ ਹੈ ਇੱਕੋ ਹੀ ਬਾਤ ਇਹ ਉਹਦੇ ਕੋਲ ਸਵਾਲ ਕਰਦਾ ਪ੍ਰਭੂ ਮੈਨੂੰ ਦੱਸਣਾ ਰਾਮ ਪਿਆਰੇ ਕਿਨ ਬਿਤ ਮਿਲਦਾ ਰਾਮ ਪਿਆਰਾ ਦੱਸਣਾ ਰਾਮ ਪਿਆਰੇ ਕਿਨ ਬਿਤ ਮਿਲਦਾ ਰਾਮ ਉਹ ਕੋਈ ਮਾਮੂਲੀ ਬੰਦਾ ਨਹੀਂ ਹੁੰਦਾ ਅਸੀਂ ਬਰਿਹਾ ਜਾਂਦੇ ਹਾਂ ਜਿਹਦੇ ਮਨ ਵਿੱਚ ਪਰਮੇਸ਼ੁਰ ਦੇ ਮਿਲਣ ਦੀ ਆਸ ਹੈ, ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾ। ਪਿਆਸ ਤੋਂ ਹੀਣੇ ਆ ਖੁਸ਼ਕ, ਪ੍ਰਕਿਰਤੀ ਦੀਆਂ ਚੀਜ਼ਾਂ ਪ੍ਰਾਪਤ ਕਰਨ ਦੀ ਪਿਆਸ ਲੱਗਦੀ ਹੈ, ਪੈਸਾ ਅਹੁਦਾ ਜ਼ਮੀਨ ਜਾਇਦਾਦ ਕੋਠੀਆਂ ਇੰਡਸਟਰੀਆਂ ਸਭ ਪਿਆਸ ਲੱਗਦੀ ਆ ਜਿਹੜੇ ਬਣਦੇ ਹਨ। ਕੋਈ ਕੋਈ ਟਾਵਾਂ ਟਾਵਾਂ ਪੁਰਸ਼ ਹੁੰਦਾ ਜਿਹਦੇ ਮਨ ਵਿੱਚ ਪਿਆਸ ਹੁੰਦੀ ਹੈ ਪਰਮੇਸ਼ੁਰ ਦੇ ਮਿਲਣ ਦੀ, ਕਹਿੰਦੇ ਜਿਹਦੇ ਮਨ ਵਿੱਚ ਪਿਆਸ ਪਰਮੇਸ਼ੁਰ ਦੇ ਮਿਲਣ ਦੀ ਹੈ ਮੈਂ ਬਲਿਹਾਰ ਜਾਂਦਾ। ਗੁਰੂ ਮਹਾਰਾਜ ਕਹਿੰਦੇ ਸੈਂਕੜੇ ਵਾਰੀ ਬਲਿਹਾਰ ਜਾਂਦਾ, ਕਿਉਂਕਿ ਉਹਦੇ ਅੰਦਰ ਪਿਆਸ ਲੱਗ ਗਈ ਤੇ ਉਹਨੂੰ ਕੋਈ ਨਾ ਕੋਈ ਮਿਲਾ ਵੀ ਜ਼ਰੂਰ ਦੇਵੇਗਾ। ਜਿਹਦੇ ਅੰਦਰ ਪਿਆਸ ਨਹੀਂ ਉਹਨੂੰ ਕੌਣ ਮਿਲਾ ਦੂਗਾ, ਲੋਚਾ ਹੀ ਨਹੀਂ ਰਿਹਾ ਅੰਦਰ, ਮਿਲਾਉਣ ਦਾ ਸਵਾਦ ਹੀ ਪੈਦਾ ਨਹੀਂ ਹੁੰਦਾ। ਵਾਰ ਵਾਰ ਬੇਨਤੀਆਂ ਕਰਦਾ ਜੋ ਵੀ ਕੋਈ ਆਉਂਦਾ ਨੇੜੇ, ਕਿਨਵਿਦ ਮੇਰਾ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿ ਸੁਰਦਾਤਾ ਮੋਹ ਮਾਰਗ ਰੇ ਬਤਾਏ ਬਤਾਏ, ਹੈ ਮੇਰੇ ਰਾਮ ਕੋਈ ਐਸਾ ਜਿਹੜਾ ਮੈਨੂੰ ਤੇਰਾ ਰਾਹ ਦੱਸ ਦੇਵੇ, ਮੈਂ ਅਣਜਾਣਾ ਮੇਰੇ ਰਸਤਾ ਰਸਤੇ ਦਾ ਪਤਾ ਨਹੀਂ, ਕਿਸੇ ਨੂੰ ਨਹੀਂ ਪਤਾ। ਬਾਬਾ ਫਰੀਦ 12 ਸਾਲ ਤਪ ਕਰਿਆ, ਬਹੁਤ ਘੋਰ ਤਪੱਸਿਆ ਕਰਕੇ ਸ਼ਕਤੀਆਂ ਆ ਗਈਆਂ, ਮਾਂ ਨੂੰ ਮਿਲਣ ਵਾਸਤੇ ਆਉਂਦੇ, ਰਸਤੇ ਚ ਇੱਕ ਸੰਘਣਾ ਦਰਖਤ ਦੇਖ ਕੇ ਗਰਮੀ ਤੋਂ ਬਚਣ ਵਾਸਤੇ ਬੈਠ ਗਿਆ, ਹਵਾ ਆ ਰਹੀ ਹੈ ਤੇ ਉੱਥੇ ਦਰਖਤ ਦੇ ਉੱਤੇ ਚੋਗਾ ਚੁੱਕ ਕੇ ਪੰਛੀ ਬੈਠੇ ਚੀ ਚੀ ਆਪਣੀ ਆਪਣੀ ਬੋਲੀ ਬੋਲੀ ਜਾਂਦੇ, ਇਹਨੂੰ ਚੰਗੀ ਨਾ ਲੱਗੀ, ਖੇਡ ਲੱਗੀ। ਖੇਡੇ ਹੋਏ ਨੇ ਕਿਹਾ ਮਰ ਵਜੋ ਪੰਛੀ ਹੋ ਸਾਰੇ ਹਨ, ਖਿਆਲ ਆਇਆ ਵੀ ਮੈਂ ਮੇਰਾ ਕੀ ਵਿਗਾੜਿਆ, ਇਹਨਾਂ ਨੇ ਬੋਲਦੇ ਸੀ ਖੁਸ਼ੀ ਦੇ ਨਾਲ, ਮੈਂ ਤਾਂ ਇੱਕ ਗੁਨਾਹੀ ਅਜ਼ੀਮ ਕਰਤਾ, ਇਹਦਾ ਲੇਖਾ ਮੈਨੂੰ ਦੇਣਾ ਪੈਣਾ ਦਰਗਾਹ ਦੇ ਅੰਦਰ ਵੀ ਕਿਹੜਾ ਕੀ ਵਿਗਾੜਦੇ ਸੀ ਤੂੰ ਸਾਰੀ ਮਾਰਦੇ ਥੇ। ਉਸ ਵੇਲੇ ਕਹਿਣ ਲੱਗਾ ਜੀ ਵਜੋ ਪੰਛੀ ਹੋ ਜਿਉਂਦੇ ਹੋ ਗਏ ਸਾਰੇ, ਅੰਦਰੋਂ ਬੜੀ ਖੁਸ਼ੀ ਹੋਈ ਕਿ ਮੇਰੇ ਵਿੱਚ ਇਹ ਤਾਕਤ ਆ ਗਈ, ਮੈਂ ਜਿਉਂਦੇ ਵੀ ਕਰ ਸਕਦਾ ਮਾਰ ਵੀ ਸਕਦਾ। 15 ਮੀਲ ਜੰਗਲ ਦੇ ਅੰਦਰ ਹੋਰ ਚੱਲ ਕੇ ਬਾਹਰ ਆ ਗਿਆ, ਪਿਆਸ ਲੱਗੀ ਬਹੁਤ ਜ਼ਿਆਦਾ, ਉੱਥੇ ਇੱਕ ਲੜਕੀ ਪਾਣੀ ਖੂਹ ਸੀਗਾ, ਖੂਹ ਵਿੱਚ ਡੋਲ ਫੜਾ ਲੈਂਦੀ ਸੀ, ਪਾਣੀ ਡੋਲ ਦਿੰਦੀ ਸੀ, ਇਹਨੇ ਗਾ ਕਿਹਾ ਇਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ ਪਿਆਸ ਲੱਗੀ ਹੈ, ਕਹਿੰਦੇ ਬਾਬਾ ਇੱਥੇ ਬਹਿ ਜਾ। ਹੈਰਾਨ ਹੋ ਗਿਆ ਵੀ ਪਾਣੀ ਡੋਲੀ ਜਾਂਦੀ ਹੈ ਪਿਲਾਉਂਦੀ ਨੀ, ਮੈਨੂੰ ਕਹਿੰਦੀ ਹੈ ਬਹਿ ਜਾ, ਮੈਨੂੰ ਜਾਣਦੀ ਨੀ ਹੈ ਮੈਂ ਕੌਣ, ਜੇ ਮੈਂ ਇੱਕ ਵਾਰੀ ਕਹਿਤਾ ਵੀ ਖੂਹ ਚ ਗਿਰ ਜਾ, ਕਹਿੰਦਾ ਇੱਕ ਮਿੰਟ ਚ ਗਿਰ ਜਾ, ਇੰਨੀ ਤਾਕਤ ਹੈ ਮੇਰੇ। ਉਹ ਲੜਕੀ ਮੁਸਕਰਾ ਪਈ, ਅੰਦਰਲੀ ਗੱਲ ਉਹਦੇ ਕੋਲ ਪਹੁੰਚ ਗਈ, ਇਹਨੇ ਫਿਰ ਕੋਈ ਪਾਣੀ ਪੀਣ ਆਇਆ ਉਹਨੇ ਫਿਰ ਪਿਲਾਤਾ, ਕਹਿੰਦੀ ਕਹਿਣ ਲੱਗਿਆ ਹੈ ਲੜਕੀ ਦਰਵੇਸ਼ ਨੇ ਕਿੰਨੇ ਵਾਰੀ ਪਾਣੀ ਪੀਣੇ ਪਿਲਾਣੇ ਕੋ ਕਹਿ, ਤੂੰ ਜਾਣਦੀ ਨੀ ਮੈਂ ਕੌਣ ਹੂੰ, ਕਹਿੰਦੀ ਬਾਬਾ ਫਰੀਦ ਹੈ ਤੂੰ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਚਿੜੀਆਂ ਨਿਗੜੀਆਂ ਮਾਰ ਦੇਗਾ ਤੇ ਫਿਰ ਜਿਉਂਦੀਆਂ ਕਰ ਦੇਗਾ, ਮੈਂ ਤਾਂ ਟੇਕੇ ਮਾਣ ਕਰਦਾ ਕਹਿੰਦੀ ਸ਼ਕਤੀਆਂ ਦਾ, ਪਾਣੀ ਦੀ ਪਿਆਸ ਤਾਂ ਕਿਧਰੇ ਗਈ। ਉਸ ਵੇਲੇ ਖਿਆਲ ਆ ਗਿਆ ਵੀ ਹੈ ਮੈਨੂੰ ਨੀ ਪਤਾ ਵੀ ਇਹ ਪਾਣੀ ਕਿਉਂ ਡੋਲਦੀ ਹੈ, ਇਹਨੂੰ ਪਤਾ ਵੀ ਮੈਂ ਚਿੜੀਆਂ ਮਾਰੀਆਂ ਸੀ ਤੇ ਜਿਉਂਦੀਆਂ ਕਰਤੀਆਂ ਸੀ, ਪਰ ਮੇਰੇ ਟੱਪ ਨੂੰ ਸਮਝਦੀ ਕੁਛ ਨੀ, ਮੈਂ ਤਾਂ ਇਹ ਸੋਚਦਾ ਵੀ ਇਹਨੂੰ ਫੁਰਨਾ ਕਰਕੇ ਖੂਹ ਛੱਡਦਾ ਤੇ ਇਹ ਕਹਿੰਦੀ ਹੈ ਚਿੜੀਆਂ ਨੀ ਜਿਹੜੀਆਂ ਮਾਰਦੇਗਾ, ਠਰ ਗਿਆ ਬਿਲਕੁਲ, ਸ਼ਕਤੀ ਨਹੀਂ ਆ ਰਹੀ, ਪਾਣੀ ਡੋਲੀ ਗਈ। ਡੋਲਣ ਤੋਂ ਬਾਅਦ ਲੜਕੀ ਨੇ ਕਿਹਾ ਆਓ ਦਰਵੇਸ਼ ਹੁਣ ਪਾਣੀ ਪੀਓ, ਕਹਿੰਦਾ ਬੀਬਾ ਹੁਣ ਮੈਂ ਕਾਹਦਾ ਪਾਣੀ ਪੀਵਾਂ, ਮੇਰੇ ਦੇ ਅੰਦਰ ਸਾਥਾ ਕਿਹੜਾ ਹੋ ਗਿਆ, ਪਹਿਲਾਂ ਮੈਨੂੰ ਦੱਸ ਵੀ ਤੂੰ ਪਾਣੀ ਕਿਉਂ ਡੋਲਦੀ ਸੀ। ਉਹ ਕਹਿੰਦੀ ਐਵੇਂ ਦਰਵੇਸ਼ ਬਣਿਆ ਫਿਰ ਤੈਂ, ਤੈਨੂੰ ਪਤਾ ਨਹੀਂ ਆਵੇ ਮੈਂ ਪਾਣੀ ਕਿਉਂ ਡੋਲਦੀ ਹਾਂ, ਦੂਜਾ ਤੈਨੂੰ ਤਾਂ ਪਤਾ ਮੈਂ ਚਿੜੀਆਂ ਮਾਰੀਆਂ ਸੀ ਜਿਉਂਦੀਆਂ ਕੀਤੀਆਂ, ਕਹਿਣ ਲੱਗੀ ਦਰਵੇਸ਼ ਸਾਈ ਸਾਤੋਂ ਕੋਈ ਗੱਲ ਨੀ ਗੁਜ਼ਰੀ ਨਹੀਂ ਹੈ, ਇਹਦਾ ਤਾਂ 15 ਮੀਲ ਤੇ ਹੀ ਕੰਮ ਕਰਿਆ ਸੀ, 20 ਮੀਲ ਦੇ ਉੱਤੇ ਮੇਰੀ ਭੈਣ ਦਾ ਘਰ ਹੈ, ਉਹ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਗਈ ਹੈ, ਅਚਾਨਕ ਉਸਦੇ ਘਰ ਨੂੰ ਅੱਗ ਲੱਗ ਗਈ। ਮੈਂ ਡੋਲ ਲਿਆ ਕੇ ਪਾਣੀ ਡੋਲ ਡੋਲ ਕੇ ਉਹਨੂੰ ਬੁਝਾਉਂਦੀ ਸੀ, ਹੁਣ ਬੁਝ ਗਈ, ਤੈਨੂੰ ਨੀ ਦੱਸਿਆ ਵੀ ਮੈਂ ਅੱਗ ਬੁਝਾ ਰਹੀ ਹਾਂ, ਕਹਿੰਦਾ ਦਰਵੇਸ਼ ਹੈ ਤੂੰ। ਸਾਰੀ ਜਿਹੜੀ ਸੀ ਅੰਦਰ ਆਪਣੇ ਸ਼ਕਤੀ ਦਾ ਮਹਿਮਾ ਰਿਹਾ ਮੈਂ, ਉਹ 0 ਤੇ ਆ ਗਈ। ਮੈਂ ਤਾਂ ਕੁਛ ਨਹੀਂ, ਮੈਂ ਹੁਣ ਕੀ ਜਵਾਬ ਦੇਵਾਂ, ਪਾਣੀ ਕਿਉਂ ਡੋਲਦੀ ਸੀ, ਆਖਿਰ ਪੁੱਛਿਆ। ਮੈਂ ਨੀ ਦੇਖਿਆ, ਕਹਿੰਦੀ ਦੇਖ ਲੈਣਾ ਸੀ, ਮੈਂ ਅੱਗ ਬੁਝਾਉਂਦੀ ਸੀ। ਕਹਿੰਦਾ ਇਹ ਲੜਕੀ ਇੱਕ ਗੱਲ ਦੱਸ, ਤੇਰੀ ਉਮਰ 20-22 ਸਾਲ ਦੀ ਹੈ, ਬਹੁਤੀ ਨਹੀਂ ਹੈ, ਮੈਂ 30 ਸਾਲ ਦਾ ਹੋ ਗਿਆ, ਮੈਂ ਘੋਰ ਤਪੱਸਿਆ ਕੀਤੀ ਹੈ ਜੰਗਲ ਦੇ ਅੰਦਰ, ਭੁੱਖਾ ਰਿਹਾ, ਖੜਾ ਰਿਹਾ, ਦਰਖਤ ਨਾਲ ਲੜਕਦਾ ਰਿਹਾ, ਤੇ ਤੈਂ ਘਰ ਵਿੱਚ ਕਿਵੇਂ ਤੈਨੂੰ ਬੈਠੀ ਨੂੰ ਮਿਲੀ ਇੰਨੀ ਸ਼ਕਤੀ ਮਿਲ ਗਈ? ਕਹਿੰਦੀ ਦਰਵੇਸ਼ ਸਾਈਂ, ਅਸੀਂ ਪਤੀ ਮਾਤਾ ਔਰਤਾਂ, ਸਾਡਾ ਸੰਤ ਵੀ ਸਾਡਾ ਪਤੀ ਜਾਂਦਾ ਹੈ, ਸਾਡਾ ਰੱਬ ਵੀ ਸਾਡਾ ਪਤੀ ਜਾਂਦਾ, ਅਸੀਂ ਉਸਨੂੰ ਪਰਮੇਸ਼ਰ ਨਿਸ਼ਚਾ ਕਰਕੇ ਪੂਜਦੇ ਹਾਂ, ਉਹ ਸਾਡੇ ਨਿਸ਼ਚੇ ਦੇ ਵਿੱਚੋਂ ਸ਼ਕਤੀ ਪਤੀਵਰਤਾ ਇਸਤੇਜ ਕੁਦਰਤੀ ਆ ਜਾਂਦੀ ਹੈ, ਉਹਦੇ ਚਾਹੇ ਸੂਰਜ ਦੀ ਚਾਲ ਰੋਕ ਦਿੰਦੀ ਹੈ, ਧਰਤੀ ਨੂੰ ਰੋਕ ਦਿੰਦੀ ਹੈ, ਤਾਰੇ ਘੁੰਮਣ ਤੋਂ ਰੋਕ ਦਿੰਦੀ ਹੈ, ਸਮੁੰਦਰ ਨੂੰ ਉੱਛਣ ਤੋਂ ਰੋਕ ਦਿੰਦੀ ਹੈ, ਮੂਲੀ ਸ਼ਕਤੀ ਹੈ। ਲੱਖਾਂ ਸਾਲ ਕਰੋੜਾਂ ਸਾਲ ਆਪਣੇ ਪਤੀ ਨੂੰ ਬੇਕੁੰਠ ਥਾਂ ਚ ਲੈ ਜਾਂਦੀ ਹੈ, ਇੰਨੀ ਸਤਿਆ ਉਹਦੇ ਖਾ ਜਾਂਦੀ ਹੈ। ਸੋ ਅਸੀਂ ਪਤੀ ਵਰਤਾ ਇਸਤਰੀ ਹਾਂ, ਅਸੀਂ ਤੇਰੇ ਵਰਗੇ ਜ਼ੋਰ ਕੀ ਕਰਦੇ ਨੇ, ਅਸੀਂ ਤਾਂ ਪਤੀ ਸੇਵਾ ਕਰਦੇ ਹਾਂ। ਚੁੱਪ ਕਰਕੇ ਆ ਵੀ ਇਹ ਤਾਂ ਕੁਛ ਨਾ ਹੋਇਆ ਮੇਰਾ 12 ਸਾਲ ਚ, ਮੈਂ ਤਾਂ ਬੜੇ ਬੜੇ ਪੀਰਾਂ ਕੋਲ ਜਾ ਕੇ ਬਿਮਾਰ ਕਰਦਾ ਸੀ, ਬਣਿਆ ਕੁਛ ਨੀ। ਮਾਂ ਦੇ ਕੋਲ ਚਲੇ ਗਿਆ, ਮਾਂ ਨੂੰ ਗੱਲ ਦੱਸੀ, ਮਾਂ ਕਹਿੰਦੀ ਫਰੀਦਾ ਹਰ ਰੋਜ਼ ਦਿੱਲੀ ਦੂਰ ਆ, ਅਜੇ ਦਿੱਲੀ ਬੜੀ ਦੂਰ ਹੈ, ਜਾ ਫੇਰ ਪੁੱਛਿਆ ਕਰ, ਦੁਬਾਰਾ ਜਾ ਕੇ ਫੇਰ ਪੁੱਛਿਆ ਕਰਨਾ, ਉੱਠਾ ਲੜਕਦਾ, ਖਾਂਦਾ ਪੀਂਦਾ ਕੁਛ ਨਹੀਂ ਹੈ, ਖੜਾ ਰਹਿੰਦਾ, ਸੁੱਕ ਗਿਆ, ਸੁੱਕਿਆ ਵੀ ਹੈ ਨਾ, ਤਨ ਸੁੱਕਾ, ਪਿੰਜਰ ਠੀਆ, ਤਲੀਆ ਸੂਰੇ ਕਾਲ, ਅਜੇ ਸੋ ਰੱਬ ਨਾ ਬੋਲਿਓ ਦੇਖ ਹੁੰਦੇ ਨੇ ਪਾ, ਸੁੱਕ ਗਿਆ, ਤਲੀਆਂ ਦੇ ਉੱਤੇ ਆ ਕੇ ਕੰਮ ਠੋਗਾ ਮਾਰ ਗਿਆ। ਕਹਿੰਦਾ ਦੇਖੋ ਮੇਰੀ ਕਿਸਮਤ ਕਹੇ ਜੀ ਹੈ, ਅਜੇ ਵੀ ਰੱਬ ਨਹੀਂ ਬੋਲਿਆ, ਗਾਓ ਅੱਖ ਦੇ ਉੱਤੇ ਚੁੰਝ ਮਾਰ ਲੱਗਿਆ, ਕਦਮ ਹੋਇਆ ਸਮਝ ਕੇ। ਉਹਨੂੰ ਕਹਿੰਦਾ ਇਹ ਗਾਵਾਂ ਮੇਰਾ ਮਾਸ ਤਾਂ ਤੈਂ ਖਾ ਲਿਆ, ਉਹ ਖਾ ਲਿਆ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਮੇਰੀਆਂ ਅੱਖਾਂ ਨਾ ਖਾ ਲਈ, ਕਿਤੇ ਮੈਂ ਰੱਬ ਦੇ ਦਰਸ਼ਨ ਕਰ ਰਿਹਾ। ਕਾਕਾ ਕਰਦੇ ਡੋਲਿਆ, ਸਗਲਾ ਖਾਇਆ ਮਾਸ, ਇਹ ਰੋਜ਼ ਲੈਣਾ ਮੱਥ ਛੂਹੋ, ਫਿਰ ਦੇਖ ਸਕੀ ਆ, ਦੇਖੀ ਮੈਨੂੰ ਫਿਰ ਦੇਖਣ ਦੀ ਆਸ ਹੈ, ਕਿਤੇ ਐਸਾ ਨਾ ਹੋਵੇ ਤੂੰ ਮੇਰੀ ਅੱਖ ਖਾ ਜੇ, ਮੈਂ ਕਾਹਦੇ ਨਾਲ ਦੇਖੂ। ਬੜੀਆਂ ਸ਼ਕਤੀਆਂ ਆ ਗਈਆਂ, ਅਖੀਰ ਬੜੇ ਬੜੇ ਸੰਤਾਂ ਨੂੰ ਮਿਲਣ ਵਾਸਤੇ ਚਲਿਆ ਗਿਆ, ਇੱਕ ਮਹਾਤਮਾ ਨੂੰ ਮਿਲਿਆ, ਉਹਨੇ ਕਿਹਾ ਫਰੀਦਾ ਕਿੱਥੇ ਇੱਕ ਪਹੁੰਚ ਗਿਆ, ਇਹਨੇ ਉਹਦੀ ਕੁਰਸੀ ਵੱਲ ਨਿਗਾਹ ਕਰਤੀ, 6 ਫੁੱਟ ਉੱਚੀ ਕੁਰਸੀ ਚੱਕਤੀ, ਜਦ 6 ਫੁੱਟ ਚਲੀ ਗਈ ਉੱਤੇ ਨੂੰ ਹੋਰ ਜਾਣ ਲੱਗੀ, ਮਹਾਤਮਾ ਨੇ ਹੱਥ ਮਾਰਿਆ ਹੈ, ਹੱਥ ਮਾਰਿਆ ਤਾਂ ਕੁਰਸੀ ਥੱਲੇ ਆ ਗਈ, ਚੁੱਪ ਕਰ ਰਿਹਾ ਵੀ ਹੁਣ ਗਾਂ ਗੱਲ ਕਰਨਗੇ। ਜਦ ਮਹਾਤਮਾ ਨੇ ਬਾਤੇ ਨਾ ਕਰੀ, ਪੁੱਛਿਆ ਵੀ ਮਹਾਰਾਜ ਮੈਂ ਕਿੱਥੇ ਪਹੁੰਚ ਗਿਆ, ਕਹਿੰਦੇ ਫਰੀਦਾ ਅਜੇ ਤੂੰ ਨਾ ਉਲਾੜਾ ਨਹੀਂ ਸਿੱਖਿਆ ਰਾਂ ਦੀਆਂ, ਤਾਂ ਇਹ ਤਾਂ ਸ਼ਕਤੀਆਂ ਨੇ ਮਾਇਆ ਦੀ ਖੇਡ ਸਿੱਖ ਲਈ, ਤਾਂ 24 ਭੁੱਖਾ ਪਿਆ ਰਹਿ ਕੇ ਤੈਨੂੰ ਸ਼ਕਤੀਆਂ ਤਾਂ ਗਈਆਂ ਮਿਲ, ਲੇਕਿਨ ਮਾਇਆ ਦੀ ਸ਼ਕਤੀਆਂ ਹੈ, ਰੂਹਾਨੀਅਤ ਦੇ ਰਾਹ ਤੇ ਨਹੀਂ ਅਜੇ ਤੂੰ ਪਿਆ, ਅੱਜ ਤਾਂ ਤੈਨੂੰ ਪਤਾ ਹੀ ਨਹੀਂ ਹੈ। ਕਹਿੰਦਾ ਮੈਂ ਖੁਦਾ ਦੀ ਤਲਾਸ਼ ਵਿੱਚ ਭੁੱਖਾ ਰਿਹਾ, ਉੱਠਾ ਭੜਕਦਾ ਰਿਹਾ, ਖੂਹ ਦੇ ਅੰਦਰ ਰੋਟੀ ਨਹੀਂ ਖਾਧੀ, ਫਿਰ ਤਾਂ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ, ਜਿਹਨਾਂ ਖਾਧੀ ਚੋਪੜੀ ਖੜੇ ਸਹਿਣ ਕੇ ਰੁੱਖ, ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸੁੱਕੀਆਂ ਜਾਂ ਰੋਟੀਆਂ ਦਾ ਖਾਂਦਾ ਰਿਹਾ ਮਹਾਰਾਜ, ਇਹ ਕਿਸੇ ਲੇਖੇ ਵਿੱਚ ਨਹੀਂ ਪਈਆਂ, ਪੁੱਠਾ ਲੱਗ ਰਿਹਾ ਰੰਗ ਦਾ ਕੀ ਬਣਾ ਲਿਆ ਮੈਂ, ਸੋਨੇ ਵਰਗਾ ਰੰਗ ਤੇ ਕਾਲੀ ਕੋਇਲ ਵਰਗਾ ਰੰਗ ਨਿਕਲਿਆ ਆ। ਕਾਲੀ ਕੋਇਲ ਤੂੰ ਕਿਤ ਕੋਲ ਕਾਲੀ, ਕਹਿੰਦੀ ਫਰੀਦਾ ਤੂੰ ਵੀ ਕਾਲਾ ਮੈਂ ਵੀ ਕਾਲਾ, ਤੈਨੂੰ ਵੀ ਕੋਈ ਲੱਗਿਆ ਹੋਇਆ ਦਰਦ ਮੈਨੂੰ ਵੀ ਲੱਗਿਆ ਹੋਇਆ, ਆਪਣੇ ਪ੍ਰੀਤਮ ਤੇ ਬਿਰਾਹ ਜਾਂਦੀ, ਮੈਂ ਆਪਣੇ ਪ੍ਰੀਤਮ ਦੇ ਵਿਰਾਗ ਚ ਜਾਂਦੀ ਹਾਂ, ਕਿਉਂਕਿ ਮੈਨੂੰ ਸਾਰੇ ਪੰਛੀਆਂ ਨੂੰ ਉਹਨਾਂ ਦਾ ਸਾਥੀ ਮਿਲਿਆ ਹੋਇਆ, ਲੇਕਿਨ ਇੱਕ ਸਾਰੇ ਪੰਛੀਆਂ ਦੇ ਵਿੱਚ ਮੈਂ ਇਕੱਲੀ ਹਾਂ, ਜਿਹਨੂੰ ਜੋੜਾ ਨਹੀਂ ਮਿਲਿਆ, ਮੈਂ ਇਕੱਲੀ ਤਰਸਦੀ ਰਹਿੰਦੀ ਹਾਂ, ਵਿਹਾਂ ਦੇ ਵਿੱਚ ਬੋਲਦੀ ਰਹਿੰਦੀ ਹਾਂ, ਕਿਤੇ ਮਨ ਚ ਮਿਹਰ ਪੈਂਦੀ ਹੈ ਤਾਂ ਮੇਰੇ ਨਾਲ ਕਦੀ 15 ਮਿੰਟ, 5 ਮਿੰਟ, 7 ਮਿੰਟ ਮੇਲ ਹੁੰਦਾ, ਮੁੜ ਕੇ ਸਾਡਾ ਫਿਰ ਵਿਛੋੜਾ ਹੋ ਜਾਂਦਾ, ਫਿਰ ਕਾਲਾ ਕਾਲੀ ਨਾ ਹੋਵਾ ਤਾਂ ਕੀ ਨਾ ਹੋਵਾ, ਕਾਲੀ ਕੋਇਲ ਤੂੰ ਕਿਤੇ ਕੋਲ ਕਾਲੀ, ਆਪਣੇ ਪ੍ਰੀਤਮ ਕਿਹਾ ਵਿਹਾਂ ਚੱਲ। ਕਹਿਣ ਲੱਗਾ ਐਸਾ ਸਭ ਕੁਛ ਹੋ ਗਿਆ ਤੇ ਮੈਨੂੰ ਰੱਬ ਕਿਉਂ ਨਹੀਂ ਮਿਲਿਆ। ਮਹਾਤਮਾ ਕਹਿਣ ਲੱਗੇ ਫਰੀਦਾ, ਜਿੱਥੇ ਰੱਬ ਹੈ ਤੂੰ ਉਸ ਰਸਤੇ ਹੀ ਨਹੀਂ ਤੁਰਿਆ, ਤੂੰ ਤਾਂ ਜੰਗਲਾਂ ਦੇ ਵਿੱਚ ਟੋਲਦਾ ਫਿਰਦਾ, ਪਹਾੜਾਂ 'ਚ ਟੋਲਦਾ ਫਿਰਦਾ, ਉਜਾੜਾਂ 'ਚ ਟੋਲਦਾ ਫਿਰਦਾ, ਇਸ ਤਰ੍ਹਾਂ ਰੱਬ ਮੇਰੇ ਫਰੀਦਾ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਬੋਲੇ, ਬਸੀ ਰੱਬ ਹੀ ਆ ਰਹੀ ਹੈ ਜੰਗਲ ਕਿਆ ਤੂੰ, ਉਹ ਤੇਰੇ ਸਰੀਰ ਦੇ ਵਿੱਚ ਪੰਜਾਂ ਤੱਤਾਂ ਵਾਲਿਆਂ 'ਚ ਆਸਣ ਲਈ ਬੈਠਾ ਹੈ, ਤੂੰ ਬਾਹਰ ਟੋਲਦਾ ਫਿਰਦਾ ਹੈ ਬਲ। ਕਰਮਾਏ ਬਤਾਤਾ ਜੀ, ਕਰਮਾਏ ਬਤਾਤਾ ਜੀ, ਕਰਮਾਏ ਬਤਾਤਾ, ਕਰਮਾਏ ਬਤਾਤਾ ਜੀ, ਸਾਲ ਬਰਬਾਦ ਕਰ ਲਿਆ। ਤੇਰੀ ਉਮਰ ਕਿੰਨੀ ਹੋ ਗਈ? 52 ਸਾਲ, 18 ਸਾਲ ਦਾ ਕਰਮ ਚੱਲੇ, 24 ਤੇਰੇ ਮੈਂ ਨਹੀਂ ਗਏ। ਰੱਬ ਤਾਂ ਮਿਲਣ ਦੀ ਤੇਰੀ ਆਸ ਹੈ ਕਿ ਤੂੰ ਤਾਂ ਸ਼ਕਤੀਆਂ ਭਾਲਦਾ ਫਿਰਦਾ ਸੀ, ਬਾਹਰੋਂ ਤਾਂ ਸ਼ਕਤੀਆਂ ਨੇ ਮਿਲਣਾ, ਰੱਬ ਨੇ ਨਹੀਂ ਮਿਲਣਾ। ਰੱਬ ਅੰਦਰ ਹੈ, ਹਰ ਮੰਦਰ ਸੋਈ ਆਖੀਏ ਜਿੱਥੋਂ ਹਰ ਜਾਤਾ, ਹਰੀ ਦਾ ਮੰਦਰ ਕਹਿੰਦੇ ਹੀ ਉਸ ਨੂੰ ਨੇ ਜਿੱਥੇ ਵਾਹਿਗੁਰੂ ਨੂੰ ਜਾਣ ਜਾਈਏ। ਕਹਿਣ ਲੱਗੇ ਤੇਰੇ ਅੰਦਰ ਹੈ, ਬਾਹਰ ਨਹੀਂ ਹੈ। ਨੌ ਦਰਵਾਜ਼ੇ ਕਾ ਟੁੱਟ ਟੁੱਟ, ਨੌ ਦਰਵਾਜ਼ੇ ਕਾ ਟੁੱਟ, ਸੁਣਨੀ 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 ਸ਼ਬਦ ਕਲੀ ਜੈ। ਜਗਤ ਮਾਤ
ਛੇ ਫੁੱਟ ਉੱਚੀ ਚੱਕ ਚੀ ਸੌ ਫੁੱਟ ਵੀ ਚੱਕ ਦਿੰਦਾ ਹਜ਼ਾਰ ਫੁੱਟ ਵੀ ਚੱਕ ਦਿੰਦਾ ਪਰ ਤੂੰ ਤਾਂ ਬੁਰਾ ਆਰਾਮ ਦੀ ਸਿੱਖਿਆ ਜੇ ਮਾਰੀ ਕਰਦਾ ਸ਼ਕਤੀਆਂ ਦੇ ਵਿੱਚ ਫਿਰਦਾ ਇਹ ਤਾਂ ਮਾਇਆ ਦੀਆਂ ਖੇਲਾਂ ਨੇ ਵਡਾਰੀਆਂ ਹੋਈਆਂ ਜਿਹੜੇ ਪਰਮੇਸ਼ਰ ਨੂੰ ਤੂੰ ਭਾਲਦਾ ਪਿਆਰੇ ਉਹ ਜੰਗਲਾਂ ਚ ਨਹੀਂ ਮਿਲਣਾ ਪੁੱਠੇ ਲੜਕੇ ਨਹੀਂ ਮਿਲਣਾ ਭੁੱਖੇ ਰਹਿ ਕੇ ਨਹੀਂ ਮਿਲਣਾ ਤੂੰ ਅੰਦਰ ਦੀ ਖੋਜ ਕਰ ਅੰਦਰ ਜਾਣ ਦੀ ਜਾਚ ਸਿੱਖ ਹਰਿਮੰਦਰ ਸੋਈ ਆਖੀਏ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਮਾਨਸ ਦੇ ਤੈਨੂੰ ਮਿਲੀ ਹੋਈ ਹੈ ਗੁਰੂ ਦੇ ਬਚਨ ਦੀ ਕਮਾਈ ਕਰਕੇ ਤੂੰ ਇਹਨੂੰ ਤੋੜ ਲਏਗਾ ਰੱਬ ਨੂੰ ਫੇਰ ਕੀ ਤੂੰ ਦੇਖੇਗਾ ਕਿ ਇੱਥੇ ਇੱਕੋ ਹੀ ਆਤਮਾ ਪਰਿਪੂਰਨ ਹੈ ਹੋਰ ਕੋਈ ਹੈ ਨਹੀਂ ਬਾਹਰ ਮੂਲ ਨਾ ਖੋਜੀਏ ਕਰਮ ਹੈ ਬਤਾਤਾ ਉਹ ਤਾਂ ਅੰਦਰ ਹੈ ਬਾਹਰ ਕਾਹਨੂੰ ਖੋਜਦਾ ਫਿਰਦਾ ਬਾਹਰੋਂ ਨਹੀਂ ਮਿਲਣਾ ਸਰੀਰ ਨੂੰ ਕਸ਼ਟ ਦੇ ਕੇ ਨਹੀਂ ਮਿਲਣਾ ਤਾਂ ਨੰਤ ਪਾਏ ਤਨੂਰ ਚੋਂ ਬਾਲਣ ਹੱਟ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪੀ ਲਿਆ ਉਹ ਤਾਂ ਤੇਰੇ ਅੰਦਰ ਬੈਠਾ ਤਨ ਤਪਾਏ ਤਨੂਰ ਚੋਂ ਬਾਲਣ ਹੱਟ ਬੁਲੰਦ ਪੈਰੀ ਥੱਕਾਂ ਸਿਰ ਜੁਲਾਂ ਜੇਬ ਨੂੰ ਪੀ ਮਿਲ ਕਹਿੰਦੇ ਮੈਂ ਜੇ ਮੈਨੂੰ ਰੱਬ ਮਿਲ ਜਾਵੇ ਮੈਂ ਫਿਰ ਸਿਰ ਦੇ ਭਾਰ ਤੋਂ ਜੇ ਮੇਰੇ ਪੈਰ ਥੱਕ ਜਾਣ ਕਹਿੰਦੇ ਫਰੀਦਾ ਕਿੰਨੀ ਗਲਤ ਤੇਰੀ ਅਪਰੋਚ ਹੈ ਕਹਾਣੀ ਆਉਂਦੀ ਹੈ ਵੀ ਕੋਈ ਅੰਨਾ ਪੁਰਸ਼ ਸੀਗਾ ਉਹਦੀ ਘਰ ਵਿੱਚ ਸੂਈ ਗੁਆਚ ਗਈ ਉਹਨੇ ਲਾਲਟੈਨ ਲੰਘ ਲਈ ਆਪ ਨੂੰ ਰਹਿੰਦਾ ਨਹੀਂ ਸੀ ਉਹ ਬਾਹਰ ਗਲੀ ਵਿੱਚ ਆ ਕੇ ਟੁੱਟ ਜਾਂਦਾ ਕਹਿਣ ਲੱਗੇ ਸੁਰਮਾ ਸਿੰਘ ਜੀ ਕੀ ਕਰ ਰਹੇ ਹੋ ਕਹਿੰਦਾ ਸੂਈ ਟੋਲਦਾ ਕਹਿੰਦੇ ਕਿੱਥੇ ਗੁਆਚੀ ਹੈ ਕਹਿੰਦਾ ਗੁਆਚੀ ਤਾਂ ਅੰਦਰ ਸੀ ਤੇ ਤੂੰ ਤਾਂ ਲਾਲਟੈਨ ਲਈ ਫਿਰਦਾ ਕਹਿੰਦਾ ਮੈਂ ਕਿਹਾ ਵੀ ਚਾਨਣਾ ਹੈਗਾ ਚਾਨਣੇ ਦਿਸ ਜੂਗੀ ਕਹਿੰਦੇ ਨਹੀਂ ਪਿਆਰਿਆ ਨਾ ਇਸ ਚਾਨਣੇ ਨੇ ਸੂਈ ਟੋਲਣੀ ਹੈ ਨਾ ਤੇਰੇ ਹੱਥ ਫਿਰ ਫਿਰ ਕੇ ਸੂਈ ਲੱਭਣੀ ਹੈ ਸੂਈ ਦਾ ਅੰਦਰ ਤੂੰ ਗੁਆਚੀਆ ਅੰਦਰ ਹੀ ਟੋਲ ਜਿਹੜੀ ਚੀਜ਼ ਜਿੱਥੇ ਹੈਗੀ ਉੱਥੇ ਟੋਲ ਜਾਵੇ ਤਾਂ ਮਿਲ ਜਾਂਦੀ ਹੈ ਹੁਣ ਪਰਮੇਸ਼ਰ ਹੈ ਅੰਦਰ ਬਾਹਰ ਤਾਂ ਹੈ ਨਹੀਂ ਬਾਹਰੋਂ ਤਾਂ ਅੱਜ ਤੱਕ ਲੱਭਿਆ ਨਹੀਂ ਕਿਸੇ ਨੂੰ ਜਦ ਵੀ ਲੱਭਿਆ ਅੰਦਰੋਂ ਲੱਭਿਆ ਉਹ ਕਹਿੰਦੇ ਵੀ ਬਾਹਰ ਮੂਲ ਨਾ ਖੋਜੀਏ ਕਰਮ ਹੈ ਬਿਤਾਤਾ ਮਨਮੁਖ ਹਰਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਾਣੂ ਗਵਾ। ਮਨਮੁਖ ਦਾ ਬੰਨੇ ਵਾਲਾ ਹਾਲ ਹੈ, ਆਪਣਾ ਜਨਮ ਦਿੱਠਾ ਗਵਾ ਕੇ ਸੰਸਾਰ ਤੋਂ ਚਲਾ ਜਾ। ਜੇ ਬਲਾ ਅਰਬਾਂ ਰੁਪਈਏ ਵੀ ਹੋ ਜਾਣ, ਖਰਬਾਂ ਰੁਪਈਏ ਹੋ ਜਾਣ, ਬਾਜ਼ਾਰਾਂ ਦੇ ਬਾਜ਼ਾਰ ਆਪਣੇ ਬਣ ਜਾਣ, ਹਰ ਸ਼ਹਿਰ ਹਰ ਦੇਸ਼ ਦੇ ਵਿੱਚ ਆਪਣੀ ਬਿਜ਼ਨਸ ਚੱਲਦੀ ਹੋਵੇ, ਕਹਿੰਦੇ ਜਾਣ ਵੇਲੇ ਕੁਛ ਵੀ ਨਾਲ ਨਹੀਂ ਜਾਂਦਾ ਹੈਗਾ, ਫਿਰ ਉਹਦਾ ਜਿਹੜਾ ਸਾਰੀ ਜਦੋਂ ਜਾਏਗਾ ਛੁੱਟਾ ਹੀ ਪੈ, ਕਿਸੇ ਦੇਖਿਆ ਹੀ ਨਹੀਂ ਪੈ। ਕਿਵੀਂ ਰਹਿ ਤਨ ਜਾਏਗਾ ਸਗੋਂ ਤੋਂ ਲਿਓ ਬੋਰ, ਨਾਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋ। ਕਹਿੰਦੇ ਮਨਮੁਖ ਜਿਹੜਾ ਹੈ ਉਹ ਨਹੀਂ ਜਾਣਦਾ ਹਰਿਮੰਦਰ ਦੀ ਸਾਰ, ਵੀ ਇਹਦੇ ਅੰਦਰ ਵਾਹਿਗੁਰੂ ਰਹਿੰਦਾ, ਮੈਂ ਵਾਹਿਗੁਰੂ ਦੀ ਤਲਾਸ਼ ਕਰ ਲਾ। ਤੇ ਉਹਨੇ ਤਿੰਨੀ ਜਾਨੂ ਗਵਾਤਾ, ਆਪਣਾ ਜਾਨੂ ਗਵਾ ਲਿਆ। ਸਾਨਾ ਇੱਕ ਵਰਤ ਦਾ ਗੁਰ ਸ਼ਬਦੀ ਪਾਇਆ ਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਮਹਾਤਮਾ ਕਹਿਣ ਲੱਗਿਆ ਕਹਿੰਦੇ ਫਰੀਦਾ, ਜੰਗਲ ਜੰਗਲ ਕਿਆ ਬੋਰੇ, ਬਣ ਕੰਡਾ ਬੋਰੇ, ਬਸੀ ਰੱਬ ਜਾ ਲਿਆ ਜੰਗਲ ਕਿਆ ਤੁਰੇ, ਕਾਹਨੂੰ ਜੰਗਲਾਂ ਚ ਟੋਲਦਾ ਫਿਰਦਾ, ਰੱਬ ਤਾਂ ਤੇਰੇ ਅੰਦਰ ਹੈ। ਹੁਣ ਸ਼ੌਕ ਨਾ ਜਿਹਦੇ ਅੰਦਰ ਹੋਵੇ, ਮਹਾਰਾਜ ਕਹਿੰਦੇ ਤਾਂ ਮਰਿਆ ਹੋਇਆ ਬੰਦਾ, ਜਿਉਂਦਾ ਜਿਉਂਦਾ ਉਹ ਹੈ ਜਿਹਦੀ ਯਾਦ, ਜਿਹਦੇ ਹਿਰਦੇ ਚ ਯਾਦ ਵੱਸ ਗਈ, ਸੋ ਜੀਵਿਆ ਜਿਸਮਨ ਬਸਿਆ ਸੋਏ, ਨਾਨਕ ਅਮਰ ਨਾ ਜੀਵੈ ਕੋਈ, ਜੋ ਜੀਵੈ ਪਤ ਲੱਥੀ ਜਾਏ, ਸਭ ਆਰਾਮ ਦੇਤਾ ਕੁਛ ਖਾਏ। ਇਹ ਬੜੀ ਵੱਡੀ ਪ੍ਰੋਬਲਮ ਹੈ, ਅਸੀਂ ਵਾਹਿਗੁਰੂ ਵੱਲ ਨੂੰ ਰੁਖੇ ਨਹੀਂ ਕਰਦੇ, ਹੁੰਦਾ ਹੀ ਨਹੀਂ ਸਾਡਾ ਰੁੱਖ, ਦੁਨੀਆਂ ਵੱਲ ਨੂੰ ਰਹਿਣਾ। ਮਹਾਰਾਜ ਕਹਿੰਦੇ ਜੇ ਸਾਰ ਨਹੀਂ ਜਾਣੀ ਤਾਂ ਤੂੰ ਐਵੇਂ ਜਾਗੋ ਗਵਾ ਕੇ ਮਨਮੁੱਖ ਹੋ ਕੇ ਚਲੇ ਜਾਂਦਾ। ਗੁਰੂ ਦਾ ਬਚਨ ਮੰਨ, ਗੁਰੂ ਇਹ ਕਹਿੰਦਾ ਵੀ ਹਰ ਥਾਂ ਦੇ ਉੱਤੇ ਪਰਮੇਸ਼ਰ ਹੀ ਹੈ, ਹੋਰ ਕੋਈ ਹੈ ਨਹੀਂ, ਅੰਤਰ ਏਕ ਹੈ, ਬਾਹਰ ਏਕ ਹੈ, ਸਭ ਮੈਂ ਏਕ ਸਮਾਈ ਹੈ, ਘੱਟ 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 ਰਵਿਆ ਸਭ ਥਾਈ, ਹਰ ਪੂਰਨ ਬਰਮ ਦਿਖਾਈ ਹੈ। ਉਹ ਤਾਂ ਅੰਦਰ ਤੇਰੇ ਰਹਿੰਦਾ, ਬਾਹਰ ਤਾਂ ਉਹ ਹੈ ਨਹੀਂ। ਬਾਬਾ ਫਰੀਦ ਸਭ ਕੁਛ ਛੱਡ ਕੇ, ਕਰਾਮਾਤਾਂ ਛੱਡ ਕੇ, ਨਿਮਰਤਾ ਜਾ ਕੇ ਮੁਰਸ਼ਦ ਦੀ ਸੇਵਾ ਕਰਦਾ, 14 ਸਾਲ ਉਸਨੇ ਪ੍ਰਭੂ ਦੀ ਸੇਵਾ ਕੀਤੀ, ਨਾਮ ਜਪਿਆ ਤੇ ਆਪਣੇ ਆਪ ਨੂੰ ਮੁਰਦਾ ਬਣਾ ਲਿਆ। ਫਿਰ ਮੁਰਸ਼ਦ ਨੇ ਦੇਖਿਆ ਵੀ ਹੁਣ ਮੁਰਦਾ ਬਣ ਚੁੱਕਿਆ, ਟੈਸਟ ਲਈਏ ਨਾ, ਕਸਵੱਟੀ ਲਾ ਸੀ, ਉਹ ਕਸਵੱਟੀ ਦੇ ਵਿੱਚ ਪਾਸ ਹੋ ਗਿਆ, ਡੇਲਾ ਦੇ ਕੇ ਅੱਗ ਦਾ ਅਗਿਆਰ ਲਿਆ ਕੇ ਇਸ਼ਨਾਨ ਕਰਿਆ। ਮੁਰਸ਼ਦ ਨੇ ਪੁੱਛਿਆ, ਫਰੀਦਾ ਅੱਖ ਕਿਉਂ ਮੰਨੀ ਹੈ? ਦੂਰ ਸਵੇਰ ਵੇਲੇ ਪੁੱਛਿਆ, ਕੋਈ ਗੱਲ ਨਹੀਂ ਕਰੀ ਵੀ ਮੈਂ ਬੜਾ ਔਖਾ ਹੋ ਕੇ ਲਿਆਇਆ ਜੀ, ਅੱਜ ਤਾਂ ਜੀ ਭਿੱਜ ਗਈ ਸੀ ਅੱਗ ਸਾਰੀ, ਸ਼ਹਿਰ ਚ ਗਿਆ ਉੱਥੇ ਡੇਲਾ ਮੰਗਿਆ, ਮੈਂ ਡੇਲਾ ਦਿੱਤਾ, ਕੋਈ ਗੱਲ ਨਹੀਂ ਕਰੀ। ਚਾਵਾ ਮਨ ਦੇ ਅੰਦਰ ਵੀ ਮੇਰਾ ਨੇਮ ਨਾ ਟੁੱਟਿਆ, ਮੈਂ ਬਚ ਗਿਆ। ਤਨ ਗੰਦਗੀ ਦੀ ਗੋਲਡੀ ਹਰੀਰਿਆਂ ਦੀ ਖਾਣ, ਸਿਰ ਦਿੱਤਿਆਂ ਦੀ ਹਰ ਵੇਲੇ ਤਾਂ ਵੀ ਸਸਤਾ ਜਾਓ। ਮੁਰਸ਼ਦ ਰਾਜੀ ਕਰ ਲਏ, ਜੇ ਮੁਰਸ਼ਦ ਨਾਰਾਜ਼ ਹੋ ਜਾਂਦਾ, 14 ਸਾਲ ਦੀ ਕੀਤੀ ਹੋਈ ਭਗਤੀ ਸਭ ਜ਼ੀਰੋ ਤੇ ਆ ਜਾਣੀ ਸੀ। ਸਭ ਤੋਂ ਔਖੀ ਹੈ ਗੁਰਪੀਰਾਂ ਕੀ ਚੱਕਰੀ, ਬਾਹ ਕਰ ਲਈ ਸੁੱਖ ਸਾਰ, ਹੱਥੋਂ ਜ਼ਿਆਦਾ ਕਰ ਲਈ ਹੈ ਪਰ ਸੁੱਖਾਂ ਦੇ ਦੇਣ ਵਾਲੀ ਹੈ। ਇੱਕ ਵਾਰੀ ਵੀ ਜੇ ਚਲੀ ਜਾਵੇ, ਨੇਮ ਟੁੱਟ ਜਾਵੇ, ਮਹਾਂਪੁਰਸ਼ ਨਾਰਾਜ਼ ਹੋ ਜਾਵੇ, ਸਮਝ ਲਓ ਵੀ ਸਾਰਾ ਕੁਛ ਕੀਤਾ ਕਤਰਿਆ, ਜ਼ੀਰੋ ਬਣ ਜਾਂਦਾ। ਸ਼ੁਕਰ ਸੀ ਵੀ ਮੇਰਾ ਨੇਮ ਨਿਭ ਗਿਆ, ਕਿਉਂਕਿ ਨਿਭਣ ਦੀ ਉਹ ਸਾਰੀ ਬਾਤ ਨਹੀਂ ਆਇਆ ਬਣ, ਮੇਰੀ ਨਿੰਦਾ ਗੁਰਾਂ ਦੇ ਨਾਲੇ, ਮੇਰੀ ਨਿੰਦਾ ਗੁਰਾਂ ਦੇ ਨਾਲੇ, ਨਿੰਦਾ ਗੁਰਾਂ ਦੇ ਨਾਲੇ, ਮੇਰੀ ਨਿੰਦਾ ਗੁਰਾਂ ਦੇ ਨਾਲੇ, ਜੈ ਗੁਰਾਂ ਦੇ ਨਾਲ, ਜੈ ਗੁਰਾਂ ਦੇ ਨਾਲ। ਮਿਲ ਜਾਵੇ ਅੱਖ ਦੇ ਆਂਦੀ ਦੇਲਾ ਕੱਢ ਕੇ ਫਰਾਇਆ ਨਾ ਮੁਰਸ਼ਦ ਦਾ ਇਸ਼ਨਾਨ ਕਰਾਇਆ ਇਸ਼ਨਾਨ ਕਰਿਆ ਮੁਰਸ਼ਦੇ ਕਾਵਲ ਨੇ ਪੁੱਛਿਆ ਫਰੀਦਾ ਅੱਖ ਬੰਨੀ ਹੈ ਕਹਿੰਦਾ ਆਈ ਹੋਈ ਹੈ ਕਹਿੰਦੇ ਆਈਆਂ ਨੀ ਬੰਨੀ ਦੀਆਂ ਗਈਆਂ ਬੰਨੀ ਦੀਆਂ ਖੋਲਦੇ ਪੱਟੀ ਡੇਲਾ ਸਾਹਿਬ ਉੱਠ ਕੇ ਜਫੀ ਚ ਲੈ ਗਿਆ ਕੁੱਟ ਲਿਆ ਤੇ ਨਾਲ ਬ੍ਰਹਮ ਗਿਆਨ ਦਾ ਉਪਦੇਸ਼ ਕਰਤਾ ਹਵਾ ਉਹ ਅਸਤ ਹਵਾ ਅਲ ਉਹ ਹਸਤ ਦੇਖ ਸਾਥਾ ਪਰਮੇਸ਼ਰ ਹੈ ਇੱਕੋ ਨੂਰ ਹੈ ਇੱਥੇ ਹੋਰ ਕੋਈ ਚੀਜ਼ ਹੀ ਨਹੀਂ ਹੈ ਅੱਲਾ ਹੀ ਅੱਲਾ ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਤਾਬੇ ਕਰਦੀਆਂ ਕਿੱਡੀ ਉੱਚੀ ਬੰਦਗੀ ਕੀਤੀ ਫਰੀਦ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਦਾ ਸਰੂਪ ਧਾਰ ਕੇ ਬੈਠੇ ਅਸੀਂ ਉਹਨਾਂ ਦੀ ਬਾਣੀ ਨੂੰ ਓਨਾ ਇਸਤਕਾਰ ਦਿੰਦਾ ਗੁਰੂਆਂ ਦੀ ਬਾਣੀ ਨੂੰ ਕਿਉਂਕਿ ਸਾਰੀ ਬਾਣੀ ਸਾਧ ਸੰਗਤ ਜੀ ਗੁਰੂ ਦੇ ਸੰਦੇਸ਼ ਕਹਿੰਦੇ ਮੁਕਤ ਹੋ ਕੇ ਆਈ ਹੈ ਗੁਰੂ ਦੀ ਬਾਣੀ ਹੈ ਸਾਰੀ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਫਰੀਦਾ ਅੰਦਰ ਟੋਲ ਸੋ ਜਿਸਦੇ ਮਨ ਦੇ ਅੰਦਰ ਲੋਚਾ ਲੱਗ ਗਈ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ ਉਹ ਜਿਹੜਾ ਰਿਸ਼ੀ ਬੈਠਾ ਹੈ ਜਿਸਦਾ ਨਾਮ ਕਾਲਸੀ ਰਿਸ਼ੀ ਹੈ ਇੱਕੋ ਹੀ ਲੋਚਾ ਲੱਗੀ ਹੋਈ ਹੈ ਮੈਨੂੰ ਪ੍ਰਵੇਸ਼ ਮਿਲ ਜਾਏ ਸੁਣ ਲਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਨੇ ਗੁਰੂ ਨਾਨਕ ਸਾਹਿਬ ਬਾਰੇ ਪਹਿਲਾਂ ਸੁਣਿਆ ਸੀ ਗੁਰੂ ਨੌਵੇਂ ਪਾਤਸ਼ਾਹ ਦੀ ਉੜਦੀ ਉੜਦੀ ਖਬਰ ਪਹੁੰਚ ਗਈ ਸੀ ਇਹ ਵੀ ਰਾਜਿਆਂ ਨੇ ਦੱਸ ਦਿੱਤਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਵਾਲੇ ਇੱਥੇ ਆ ਗਏ ਨੇ ਗੁਰੂ ਨਾਨਕ ਸਾਹਿਬ ਦੀ ਬਿਰਤੀ ਅਤੇ ਬਹੁਤ ਉੱਚੇ ਕਿਸਮ ਦੇ ਪੀਰ ਨੇ ਹੁਣ ਇਹਨੂੰ ਆਸ ਬਚ ਗਈ ਵੀ ਮੇਰੀ ਮਦਦ ਕਰਨਗੇ ਉਹ ਮੈਨੂੰ ਪਰਮੇਸ਼ਰ ਦਿਖਾ ਦੇਣਗੇ ਸਾਧਨ ਜੀ ਗੱਲ ਬੜੀ ਸਮਝਣ ਵਾਲੀ ਹੈ ਸਮਝਣ ਦਾ ਯਤਨ ਕਰੋ ਯਤਨ ਇਹ ਹੈ ਕਿ ਪਹਿਲੂ ਹੈ ਤਾਂ ਅੰਤਰ ਮਹਾਰਾਜ ਕਹਿੰਦੇ ਕਾਇਆ ਨਗਰ ਅਲੜਾ ਨਗਰ ਹੈ ਨਾ ਕਾਇਆ ਦਾ ਇਹ ਗਾੜਾ ਹੈ ਕਿਲ੍ਹਾ ਹੈ ਨੌ ਦਰਵਾਜਿਆਂ ਦਾ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਪੁਰ ਗਗਨ ਕਹਿੰਦੇ ਨੇ ਦਸਵੇਂ ਦੁਆਰ ਨੂੰ ਦਸਵੇਂ ਦੁਆਰ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੁਣ ਇਹ ਲਾਰਾ ਦਾ ਪਤਾ ਹੈ ਨੀ ਦਿਲ ਪਰਚਾਉਣ ਵਾਲੀ ਬਾਤ ਨਹੀਂ ਹੈ ਇਹ ਬਾਣੀ ਸੱਤ ਹੈ ਤੁਹਾਡੇ ਨਾਲ ਰਹਿੰਦਾ ਪਰਮੇਸ਼ਰ ਹਰਬਤ ਜੇ ਤਾਂ ਯਾਦ ਦੇ ਵਿੱਚ ਸਮਾ ਗਿਆ ਫਿਰ ਤਾਂ ਇਹਨੂੰ ਮਿਲਦੇ ਨੂੰ ਕੋਈ ਚਿਰ ਨਹੀਂ ਲੱਗਿਆ ਕਰਨਾ ਫਿਰ ਮਹਾਂਪੁਰਸ਼ ਦੀ ਲੋੜ ਹੁੰਦੀ ਹੈ ਜਿਵੇਂ ਤੇਲ ਹੈਗਾ ਬੱਤੀ ਹੈਗੀ ਠੂਠੀ ਹੈਗੀ ਜਗਦੇ ਦੀਵੇ ਦੀ ਲੋੜ ਹੁੰਦੀ ਹੈ ਨਾਲ ਲੱਗ ਜਾਂਦਾ ਉੱਥੇ ਲੱਤ ਲੱਤ ਮੱਥਣ ਲੱਗ ਜਾਂਦਾ ਜਿਹਨੂੰ ਤਾਂ ਇਹ ਸਮਝ ਵਿੱਚ ਆ ਗਈ ਬੁੱਝ ਲਿਆ 100% ਫੇਥ ਨਾਲ ਸਮਝ ਆ ਗਈ ਕਹਿੰਦੇ ਇਹਦੇ ਵਿੱਚ ਵਸਦਾ ਅਸਰ ਥਾਨ ਸਰਾ ਨਰਮੈਲ ਆਪੇ ਆਪ ਪਾਏਗਾ ਆਪਣਾ ਥਾਨ ਵਸਣ ਵਾਸਤੇ ਵਾਹਿਗੁਰੂ ਨੇ ਸਪੈਸ਼ਲ ਇਹਦੇ ਵਿੱਚ ਰੱਖਿਆ ਜਿਹੜਾ ਅਸੀਂ ਵਸਦੇ ਹਾਂ ਸਾਡੇ ਵਾਸਤੇ ਭਾਰੀ ਜਿਹਾ ਆਪਣਾ ਤਾਂ ਮਹਿਲ ਜਿਹੜਾ ਪ੍ਰਜਾਤੰਤਰ ਬਣਿਆ ਜਿਹਨੂੰ ਅਸੀਂ ਗਲਤੀ ਨਾਲ ਮੈਂ ਕਹਿ ਰਿਹਾ ਕੋਈ ਹੈ ਜਿਹੜਾ ਇਹਨੂੰ ਮੈਂ ਨਾ ਕਹਿੰਦਾ ਹੋਵੇ ਇਹਨੂੰ ਕਹਿਣਗੇ ਮੈਂ ਸ਼ੀਸ਼ੇ ਸਾਹਮਣੇ ਖੜ ਕੇ ਭਾਵ ਆਏਗਾ ਮੈਂ ਮੇਰੇ ਕੱਪੜੇ ਵਧੀਆ ਲੱਗਦੇ ਨੇ ਪਾਏ ਇਹ ਤਾਂ ਗਲਤ ਜਿਹਦੇ ਉੱਤੇ ਜਿਹੜੇ ਕੱਪੜੇ ਪਾਏ ਨੇ ਸੋਹਣੇ ਸਜਦੇ ਨੇ ਮੇਰੇ ਉੱਤੇ ਕੀ ਤੇਰੇ ਉੱਤੇ ਤਾਂ ਕੱਪੜਾ ਪੈਂਦਾ ਹੀ ਨਹੀਂ ਕੋਈ ਨਾ ਤੈਨੂੰ ਕੱਪੜਿਆਂ ਦੀ ਲੋੜ ਹੈ ਜੇ ਕੱਪੜੇ ਦੀ ਲੋੜ ਹੈ ਤਾਂ ਸਿਰ ਸਲਾਹ ਦਾ ਕੱਪੜਾ ਪੈਂਦਾ ਇਹਦੇ ਵਾਹਿਗੁਰੂ ਦੇ ਜਸ ਦਾ ਕੱਪੜਾ ਪੈਂਦਾ ਹੋਰ ਨਹੀਂ ਕੋਈ ਨਹੀਂ ਤਾਂ ਪੈਂਦਾ ਹੀ ਰਹਿੰਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਕਿਹੜਾ ਭੁਲੇਖ ਹੈ ਪੀ ਐਚ ਡੀ ਕਰ ਲਈ ਡੀ ਲਿਟ ਕਰ ਲਿਆ ਬੜਾ ਭਾਰੀ ਪੰਡਿਤ ਹੋ ਗਿਆ ਕਥਾਕਾਰ ਹੋ ਗਿਆ ਲੈਕਚਰਾਰ ਹੋ ਗਿਆ ਬੜੀਆਂ ਗੱਲਾਂ ਕਰਦਾ ਮਹਾਰਾਜ ਕਹਿੰਦੇ ਅੰਨੇ ਸਾਰੇ ਅੰਨੀਆਂ ਗੱਲਾਂ ਕਰਦੇ ਤੁਰੇ ਫਿਰਦੇ ਅੰਨਾ ਅੰਨੇ ਨੂੰ ਕੁਝ ਧੱਕਾ ਦੇ ਰਿਹਾ ਅਸਲ ਗੱਲ ਕੋਈ ਨਹੀਂ ਕਰ ਰਿਹਾ ਇਹ ਬੜੀ ਸਾਡੇ ਵਾਸਤੇ ਚਿੰਤਾ ਦੀ ਬਾਤ ਹੈ ਸਾਹਿਬ ਸੋਚਣ ਦੀ ਬਾਤ ਵੀ ਇਹ ਹੋ ਕੀ ਗਿਆ ਅਸੀਂ ਤਾਂ ਕਿਤੇ ਦੀ ਕਿਤੇ ਫਿਰਦੇ ਹਾਂ ਉਹਦੇ ਬਾਰੇ ਸਮਾਂ ਮੋਕਣ ਵਾਲਾ ਹੋਇਆ ਉੱਧਰ ਗੱਲ ਨਹੀਂ ਸਮਝ ਆਈ ਮਹਾਰਾਜ ਕਹਿੰਦੇ ਵੀ ਗੱਲ ਤਾਂ ਨਹੀਂ ਆਉਂਦੀ ਤੇਰੇ ਸਮਝ, ਪਹਿਲਾਂ ਤਾਂ ਨਿਸ਼ਚੈ ਨਹੀਂ ਆਉਣਾ ਵੀ ਮੇਰੇ ਅੰਦਰ ਪਰਮੇਸ਼ਵਰ ਵਸਦਾ। ਜੇ ਨਿਸ਼ਚਾ ਆਵੇ ਤਾਂ ਏਡਾ ਬੜਾ ਗੁਆਂਢੀ ਹੋਵੇ, ਚਲੋ ਮੰਨ ਲਓ ਘੜੀ ਦੀ ਘੜੀ ਵੀ ਤੁਸੀਂ ਵੀ ਹੈਗੇ, ਇੱਕ ਬਾਦਸ਼ਾਹ ਕੋਠੀ ਦੇ ਨਾਲ ਆ ਕੇ ਬਸਣ ਲੱਗ ਪਏ, ਉਹਦਾ ਹਰ ਵਕਤ ਯਾਦ ਰਹਿੰਦਾ ਵੀ ਬਾਦਸ਼ਾਹ ਰਹਿੰਦਾ ਮੇਰੇ ਨੇੜੇ। ਔਰ ਬਾਦਸ਼ਾਹ ਵੀ ਉਹ ਜੀ ਤਾਂ ਮੈਂ ਸਾਰੀਆਂ ਦਾਤਾਂ ਲੈਣੀਆਂ, ਮੇਰਾ ਛੁਟਕਾਰਾ ਦੁੱਖਾਂ ਦਾ ਇਹ ਨਹੀਂ ਕਰਨਾ, ਫਿਰ ਉਹ ਯਾਦ ਰਹੂ ਨਹੀਂ ਮੇਰੇ ਨਾਲ ਵਸਦਾ। ਕੋਠੀ ਜੇ ਕਹਿ ਦੀਏ ਨਾਲ ਲੱਗਦੀ ਕੋਠੀ ਚ ਵਸਦਾ ਤਾਂ ਵੀ ਉਹ ਦੂਰ ਹੋ ਜਾਂਦਾ, ਉਹ ਸੇਮ ਕੋਠੀ ਚ ਰਹਿ ਰਿਹਾ ਔਰ ਸੇਮ ਕਮਰੇ ਚ ਰਹਿ ਰਿਹਾ। ਮਹਾਰਾਜ ਕਹਿੰਦੇ ਸੇਮ ਕਮਰੇ ਨੂੰ ਵੀ ਛੱਡੋ, ਇੱਕ ਸੇਜਾ ਦੇ ਉੱਤੇ ਦੋਏ ਪਏ ਨੇ, ਤਨ ਫਿਰ ਘਰ ਇੱਕ ਹੀ ਸੰਗ ਵਸਦਾ। ਪਰ ਹੋਇਆ ਕੀ ਕਹਿੰਦੇ, ਇੱਕ ਵਿਚਾਰੇ ਨਾਲ ਕੰਧ ਬਣੀ ਹੋਈ ਹੈ ਮੈਂ ਭਾਵ ਤੋਂ। ਜੀਵ ਨੇ, ਜੀਵ ਦਰਅਸਲ ਤਾਂ ਕੋਈ ਚੀਜ਼ ਨਹੀਂ ਹੈ, ਦੇਖੋ ਇਹ ਵੀ ਬੜਾ ਕੌਤਕ ਰਚਿਆ ਹੋਇਆ, ਇਹ ਪ੍ਰਕਿਰਤੀ ਦੇ ਉੱਤੇ ਐ ਜਿਵੇਂ ਜਮਕ ਪੱਥਰ ਲਾ ਦੀਏ ਨਾ ਇੰਡਸਟਰੀ ਚ, ਉੱਥੇ ਟੁਕੜੇ ਛੋਟੇ 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 ਪਏ ਨੇ ਲੋਹੇ ਦੇ, ਉਹਨੂੰ ਐਂ ਘੁਮਾ ਤਾ, ਘੁਮਾ ਕੇ ਦੇਖ ਲਓ ਉਹ ਸਾਰੇ ਟੁਕੜੇ ਨੱਚਣ ਲੱਗ ਜਾਣਗੇ, ਜਿਹਨਾਂ ਨੂੰ ਜਾਊ ਐਂ ਹੋ ਜਾਣਗੇ। ਉਹਨਾਂ ਵਿੱਚ ਤਾਂ ਨੱਚਣ ਦੀ ਤਾਕਤ ਨਹੀਂ, ਤਾਕਤ ਕਿੱਥੋਂ ਆ ਗਈ, ਉਹ ਚਮਕ ਪੱਥਰ ਦੀ ਖਿੱਚਣਾ ਵਾ। ਹੁਣ ਉਹ ਜੇ ਖਿੱਚਦੀ ਮਹਿਸੂਸ ਨਹੀਂ ਉਹ ਕਰਦਾ, ਉਹ ਆਪਣੇ ਆਪ ਨੂੰ ਸਮਝਦਾ ਜੀ ਮੈਂ ਆ, ਮੈਂ ਟੱਪਦਾ ਮੈਂ ਨੱਚਦਾ, ਫਿਰ ਤਾਂ ਉਹਨੂੰ ਮੂਰਖ ਕਹਿ ਸਕਦੇ। ਇਵੇਂ ਜਿਵੇਂ ਸੱਤਾ ਪੈਂਦੀ ਹੈ ਪ੍ਰਕਿਰਤੀ ਤੇ ਪਰਮੇਸ਼ਰ ਦੀ ਸੱਤਾ ਹੈ, ਉਹ ਸੱਤਾ ਪੈਣਾ ਇੱਕ ਇਹਦੇ ਚ ਇੰਸਟਰੂਮੈਂਟ ਹੈ ਜਿਹਨੂੰ ਚਿੱਤ ਕਹਿੰਦੇ ਨੇ। ਚਿੱਤ ਚ ਸੱਤਾ ਪੈ ਕੇ ਐਨਰਜੀ ਕ੍ਰੀਏਟ ਹੁੰਦੀ ਹੈ, ਉਹ ਐਨਰਜੀ ਸਰੀਰ ਨੂੰ ਹਰਕਤ ਦਿੰਦੀ ਹੈ, ਬ੍ਰੇਨ ਦੀਆਂ ਜਿਹੜੀਆਂ ਵੇਵਸ ਨੇ ਉਹਨਾਂ ਨੂੰ ਚਾਲੂ ਕਰ ਦਿੰਦੀ ਹੈ, ਚਾਲੂ ਕਰਿਆ ਬ੍ਰੇਨ ਦੇ ਅੰਦਰ ਹੋਸ਼ ਆ ਜਾਂਦੀ ਹੈ। ਹੁਣ ਇਹਨੂੰ ਗਿਆਨ ਅਗਲਾ ਪਿਛਲਾ ਹੈ ਨਹੀਂ, ਇਹ ਫਿਰ ਕਹਿੰਦਾ ਮੈਂ ਉਹਦਾ ਮੈਂ ਕਹਿੰਦਾ ਇਹ ਵੀ ਜੇ ਇੱਥੇ ਰਹੇ ਤਾਂ ਵੀ ਚੰਗਾ, ਪਰ ਇਹ ਇੰਨਾ ਹੇਠਾਂ ਤਿਲਕਦਾ ਹੈ, ਪੰਜ ਪੌੜੀਆਂ ਨੇ ਤਿਲਕਣ ਵਾਲੀਆਂ ਵੱਡੀਆਂ ਵੱਡੀਆਂ, ਇੱਕ ਪੌੜੀ ਨੂੰ ਆਨੰਦਮਈ ਕੋਸ਼ ਕਹਿੰਦੇ ਨੇ, ਦੂਜੇ ਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ, ਤੀਜੇ ਨੂੰ ਮਨੋਮਈ ਕੋਸ਼ ਕਹਿੰਦੇ ਨੇ, ਚੌਥੇ ਨੂੰ ਪ੍ਰਾਣਮਈ, ਪੰਜਵਾਂ ਅੰਨਮਈ। ਉਹਦਾ ਅੰਨਮਈ ਕੋਸ਼ ਹੈ ਐਂ ਸਮਝੋ ਵੀ ਜਿਵੇਂ ਦਲਦਲ ਹੁੰਦੀ ਹੈ, ਉੱਤੋਂ ਤਿਲਕਿਆ ਕੋਈ ਚੀਜ਼ ਉਹ ਦਲਦਲ ਦੇ ਵਿੱਚ ਆ, ਹੁਣ ਜੇ ਬਾਹਰ ਕੱਢਿਆ ਉਹਦੇ ਆਲੇ ਦੁਆਲੇ ਗੰਦ ਮੰਦ ਸਭ ਕੁਛ ਲੱਗਿਆ ਹੋਇਆ ਹੋਏਗਾ। ਹੁਣ ਇਹ ਜਿਹੜੀ ਚੇਤਨ ਜੋਤ ਸੀ ਇਹ ਤਿਲਕ ਕੇ ਜੇ ਤਾਂ ਉੱਥੇ ਹੀ ਖੜ ਜਾਂਦੀ ਤਾਂ ਵੀ ਛੇਤੀ ਕੇ ਮਿਲ ਲੈਂਦੇ, ਕੋਈ ਔਖਾ ਨਹੀਂ ਸੀ। ਇਹ ਤਿਲਕਦੀ ਹੋਈ ਹੇਠਾਂ ਨੂੰ ਚੱਲਦੀ, ਇਹ ਪੰਜਾਂ ਹੀ ਦਰਜਿਆਂ ਤੋਂ ਹੇਠਾਂ ਆ ਕੇ ਮਿੱਟੀ ਦੇ ਵਿੱਚ ਰਲ ਗਈ, ਕਬੀਰ ਨਿਰਮਲ ਜੋਤ ਪ੍ਰਕਾਸ਼ ਕੀ ਮਿਲ ਗਈ ਭੂਮ ਵਿਕਾਰ ਤੇ ਹੋਇਆ ਕਿ ਬਿੰਦ ਸੰਗਤ ਆ ਗਈ। ਹੁਣ ਉਹਦਾ ਕਨੈਕਸ਼ਨ ਟੁੱਟ ਗਿਆ, ਐਵੇਂ ਇਹਦਾ ਕਨੈਕਸ਼ਨ ਟੁੱਟ ਗਿਆ, ਹੋ ਗਿਆ ਜੀ ਪਾਠਸ਼ਾਹ ਨਿਰਮਲ ਬੂੰਦ ਆਕਾਸ਼ ਕੀ, ਐਵੇਂ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ, ਪ੍ਰਕਿਰਤੀ ਨੇ ਉਹ ਜੋਤ ਨੂੰ ਨਾਲ ਲਾ ਲਿਆ, ਅਣਕ ਸਿਆਣੇ ਭੱਜ ਗਏ ਨਾ ਨਿਰਵਾਰੀ ਗਏ। ਇਹਨੂੰ ਵੱਖਰਾ ਕਰੇ ਨਹੀਂ ਸਕਦਾ ਹੁਣ ਕੋਈ, ਬੜੀ ਮਾੜੀ ਗੱਲ ਹੋਈ, ਇਹਨੂੰ ਅਸੀਂ ਆਪਣਾ ਆਪ ਸਮਝ ਲਿਆ, ਭਰਮ ਪੈ ਗਿਆ ਪੱਕਾ, ਉਹ ਭਰਮ ਹਟਦਾ ਨਹੀਂ। ਜੇ ਕਿਸੇ ਨੂੰ ਭਰਮ ਪੈ ਗਿਆ ਕਿਸੇ ਦੇ ਉੱਤੇ ਉਹ ਨਹੀਂ ਹਟਦਾ ਹੁੰਦਾ, ਮਹਾਰਾਜ ਜੀ ਸਾਖੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਕੋਈ ਲਹਿਰ ਪੱਟੀ ਜਾਂ ਰਾਜਸਥਾਨ ਦੀ ਪੁਲ ਬਣਾਇਆ ਠੇਕੇਦਾਰ ਨੇ, ਉਹਨੇ ਕਿਹਾ ਵੀ ਗੱਡੇ ਗੁੱਡੇ ਲਾ ਕੇ ਟੁੱਟਣਾ ਜਾਵੇ, ਉਹਨੇ ਇੱਕ ਪਾਸੇ ਇੱਕ ਮੁੜ ਲੈ ਕੇ ਕੱਢਤਾ, ਉਹਦੇ ਪਿਛਾਂਗਲ ਜੀ ਸੀ, ਦੂਰੋਂ ਐਂ ਲੱਗਦਾ ਸੀ ਜੇ ਮਨੁੱਖੜਾ ਹੁੰਦਾ। ਉਸੇ ਇਲਾਕੇ ਦੇ ਚਾਰ ਬੰਦੇ ਸਵੇਰੇ ਸਵੇਰੇ ਚੱਲੇ ਵੀ ਸ਼ਹਿਰ ਚ ਜਾ ਕੇ ਸੌਦਾ ਖਰੀਦ ਕੇ ਲਿਆਈਏ, ਉਹ ਜਦ ਉੱਥੇ ਆਏ ਪਹਿਲਾਂ ਉਹਨਾਂ ਨੇ ਦੇਖਿਆ ਨੀ ਸੀਗਾ, ਉਹ ਜਦ ਦੇਖਿਆ ਉਹ ਕਹਿਣ ਲੱਗੇ ਲੈ ਬਈ ਪੰਡਤ ਸੀਗਾ, ਕਹਿੰਦਾ ਮੈਂ ਵੀ ਭੂਤ ਖੜਾ। ਦੂਆ ਕਹਿੰਦਾ ਭੂਤਾਂ ਨੀ ਉਹ ਸਕਦਾ, ਮੈਂ ਤਾਂ ਮੰਨਦਾ ਨੀ ਭੂਤ ਨੂੰ, ਕੋਈ ਚੋਰ ਡਾਕੂ ਹੈ। ਇੱਕ ਬਾਣੀਆ ਸੀ, ਉਹ ਕਹਿੰਦਾ ਆਪਾਂ ਨੇ ਕੀ ਲਾਣਾ ਭੂਤੇ ਚੋਰ ਡਾਕੂ ਤੇ, ਆਪਾਂ ਪਿੱਛੇ ਹਟ ਕੇ ਚਲੇ ਗਏ, ਉਹ ਰਾਜ ਸਾਹਿਬ ਦੇ ਪੱਲੇ ਐਵੇਂ ਦਾ ਲੁੱਟੇ ਜਾਈਏ, ਬਹਿ ਜਾਈਏ ਉੱਠ ਕੇ। ਇੱਕ ਹੋਰ ਸੀਗਾ ਨਾਲ, ਉਹ ਥੋੜਾ ਜਿਹਾ ਉਹ ਵੀ ਦਲੇਰ ਸੀ। ਉਹ ਰਾਜਪੂਤ ਜਿਹੜਾ ਸੀ ਉਹਦੇ ਕੋਲ ਜੀਰਕਮਾਨ ਸਾਰਾ ਪੱਥਰ ਭਰਿਆ ਹੋਇਆ ਸੀ, ਤਲਵਾਰ ਵੀ ਲਾਈ ਹੋਈ ਸੀ। ਉਹ ਪੰਡਿਤ ਨੂੰ ਕਹਿੰਦਾ ਲੈ ਪੰਡਿਤ ਜੀ, ਜੇ ਤਾਂ ਹੋਇਆ ਭੂਤ ਤੂੰ ਪੜ ਮੰਤਰ, ਤਾਂ ਹਟ ਜੂ। ਉਹ ਕਹਿੰਦਾ ਠੀਕ ਹੈ ਮੈਂ ਮੰਤਰ ਪੜਦਾ। ਕਹਿੰਦਾ ਲੈ ਮੈਂ ਜੇ ਡਾਕੂ ਹੋਇਆ ਤਾਂ ਮੈਂ ਤੀਰ ਮਾਰਦਾ ਜੇ। ਉਹ ਤੀਰ ਮਾਰਨ ਲੱਗ ਗਿਆ, ਉਹ ਮੰਤਰ ਪੜਨ ਲੱਗ ਗਿਆ, ਉਹ ਮਾਰਦੇ ਮਾਰਦੇ ਤੀਰ ਮੁੱਕ ਗਏ, ਨੇੜੇ ਕੋਈ ਜਾਵੇ ਨਾ ਉਹਦੇ। ਰਸ਼ੀਰ ਉਹਨੇ ਨਾਲ ਦੇ ਨੂੰ ਕਿਹਾ, ਬਾਣੀਆਂ ਦਾ ਇੱਕ ਪਾਸੇ ਜਾ ਕੇ ਬਹਿ ਗਿਆ, ਕਹਿੰਦਾ ਦਿਨ ਜ਼ਰੂਰ ਫਿਰ ਦੇਖਾਂਗੇ, ਨੱਠਣ ਜੋਗੀ ਬੇਤੇ ਬਹਿਣੇ ਆ, ਜੇ ਨੱਠਿਆ ਵੀ ਪਿੱਛੇ ਥਾਂ ਨਹੀਂ ਬਤਾ ਦੇਣੀ। ਉਹ ਜਿਹੜਾ ਚੌਥਾ ਬੰਦਾ ਸੀ ਉਹਨੂੰ ਕਹਿੰਦਾ ਵਿਆਹ ਤੂੰ ਰੋੜੇ ਇਕੱਠੇ ਕਰ ਕਰਕੇ ਇਧਰੋਂ ਉਧਰੋਂ, ਮੈਂ ਮਾਰੂੰ। ਮਾਰਦਾ ਮਾਰਦਾ ਨੇੜੇ ਚਲਿਆ ਗਿਆ, ਜਦ ਨੂੰ ਪੌ ਫਟ ਗਈ ਰੋਸ਼ਨੀ ਹੋ ਗਈ, ਉਹ ਜਾ ਕੇ ਠੌਰ ਲੱਗਿਆ ਉਹਦੇ ਵਿੱਚ। ਉਹ ਕਹਿੰਦਾ ਇਹ ਤਾਂ ਹਿੱਲਿਆ ਹੀ ਨੀ, ਕੋਲ ਨੂੰ ਚਲਿਆ ਗਿਆ, ਦੇਖਿਆ ਤਾਂ ਲੱਕੜ ਗੱਡੀ ਹੋਈ ਗਿਆ, ਐਵੇਂ ਹੀ ਖਪੀ ਗਏ ਤੜਕੇ ਦੇ। ਇਹ ਕਿਉਂ ਹੋਇਆ? ਕਿਉਂਕਿ ਭਰਮ ਪੈ ਗਿਆ। ਹੁਣ ਭਰਮ ਜਦ ਤੱਕ ਨਿਵਿਰਤ ਨਹੀਂ ਹੁੰਦਾ, ਜਦ ਤੱਕ ਇਹ ਗੱਲ ਨਹੀਂ ਹੋਈ। ਐਸੇ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਕੌਨਸ਼ੀਅਸਨੈਸ ਹੈ ਨਾ, ਸੁਰਤ ਹੈ ਜਿਹਨੂੰ ਕਹਿੰਦੇ ਨੇ ਮਹਾਰਾਜ, ਉਹਦੇ ਵਿੱਚ ਭਰਮ ਪੈ ਗਿਆ। ਉਹ ਭਰਮ ਪੈ ਗਿਆ ਕਿ ਮੈਂ ਹੋਰ ਹਾਂ, ਰੱਬ ਹੋਰ ਹੈ, ਮੈਂ ਵਿੱਚ ਪੈਦਾ ਹੋ ਗਈ, ਉਹਦੇ ਜੀਵ ਹੋਰ ਹੈ, ਆਤਮਾ ਹੋਰ ਹੈ, ਭਰਮ ਪੈ ਗਿਆ। ਪਿਆ ਹੈ ਜਿਵੇਂ ਚੰਦਰਮਾ ਦੇ ਰਾਤ ਨੂੰ ਟਿੱਕੀ ਹੋਈ ਰਾਤ ਚੰਦਰਮਾ ਚਮਕਦਾ, ਹਜ਼ਾਰ ਪਾਣੀ ਦਾ ਤਸਲਾ ਭਰ ਕੇ ਰੱਖ ਦਿੱਤਾ, ਉਹ ਸਾਰਿਆਂ ਦੇ ਵਿੱਚ ਚੰਦ ਦਿੰਦਾ, ਜੇ ਹਵਾ ਚੱਲੇ ਪਾਣੀ ਹਿਲਦਾ ਤਾਂ ਚੰਦ ਵੀ ਹਿਲਦਾ ਨਜ਼ਰ ਆਉਂਦਾ। ਉਹ ਇਸ ਤਰ੍ਹਾਂ ਦੇ ਨਾਲ ਮੈਂ ਦਾ ਭਰਮ ਪੈ ਗਿਆ ਵੀ ਮੈਂ ਵੀ ਹੈਗਾ। ਦੂਸਰਾ ਹੈਗਾ ਬੁੱਧੀ ਦੀ ਸਜੀਵਤਾ ਦੇ ਕਾਰਨ, ਬੁੱਧੀ ਨੇੜੇ ਲੱਗ ਗਈ, ਇਹਨੇ ਦੁੱਖ ਸੁੱਖ ਇਹਦੇ ਵਿੱਚ ਪੈਦਾ ਕਰ ਦਿੱਤੇ। ਇਹ ਕਹਿੰਦਾ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਨੂੰ ਫਾਇਦਾ ਹੋ ਗਿਆ, ਮੈਨੂੰ ਨੁਕਸਾਨ ਹੋ ਗਿਆ, ਮੈਂ ਕਰਦਾ ਮੈਂ ਭੋਗਦਾ। ਇਹਦੇ ਚ ਦੂਜਾ ਭਰਮ ਪੈ ਗਿਆ, ਇਹਨੂੰ ਕਰਤੱਤਵ ਭਰਮ ਕਹਿੰਦੇ ਨੇ। ਤੀਸਰਾ ਭਰਮ ਇਹਦੇ ਵਿੱਚ ਪੈ ਗਿਆ, ਇਹ ਆਪਣੇ ਆਪ ਨੂੰ ਸੰਗ ਭਰਮ ਪੈ ਗਿਆ। ਬੁੱਧੀ ਦੇ ਸੰਗ ਕਰਕੇ ਆਪਣੇ ਆਪ ਨੂੰ ਸਮਝਣ ਲੱਗ ਗਿਆ ਕਿ ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਹਿੰਦੂ ਹਾਂ, ਮੈਂ ਇਸਾਈ ਹਾਂ, ਮੈਂ ਇੰਡੀਅਨ ਹਾਂ, ਮੈਂ ਪਾਕਿਸਤਾਨੀ ਹਾਂ, ਮੈਂ ਕਾਲਾ, ਮੈਂ ਗੋਰਾ, ਮੈਂ ਚੰਗਾ, ਮੈਂ ਮੰਦਾ। ਸੀਗਾ ਆਤਮਾ ਅਖੰਡ ਵਿਆਪਕ, ਲੇਕਿਨ ਭਰਮ ਦੇ ਨਾਲ ਜਾਤਾਂ ਬਾਤਾਂ ਨਹੀਂ ਪੈ ਗਿਆ। ਚੌਥਾ ਭਰਮ ਹੋਇਆ, ਇਹਨੂੰ ਵਿਕਾਰ ਭਰਮ ਕਹਿੰਦੇ, ਹੈਗਾ ਤਾਂ ਸੱਚ ਚੇਤਾ ਆਨੰਦ, ਆਕਾਸ਼ ਦੀ ਉਪਾਧੀ ਮਗਰ ਪੈ ਗਿਆ। ਆਕਾਸ਼ ਦੀ ਉਪਾਧੀ ਕੀ ਹੁੰਦੀ ਹੈ? ਇੱਕ ਬਰਤਨ ਹੈ ਮਿੱਟੀ ਦਾ, ਉਹਦਾ ਜਿਹੜਾ ਵਿਚਾਲੇ ਸਪੇਸ ਹੈ ਖਾਲੀ, ਉਹਨੂੰ ਆਕਾਸ਼ ਕਹਿੰਦੇ ਨੇ। ਆਹ ਜਿਹੜੀ ਤੁਹਾਡੇ ਮੇਰੇ ਇਹਦੇ ਵਿਚਾਲੇ ਹੈ ਸ਼ਾਮਿਆਂ ਨੇ, ਇਹ ਵੀ ਆਕਾਸ਼ ਹੈ। ਇਹ ਜੇ ਬੱਦਲ ਹੋਏ ਹੋਣ ਤਾਂ ਹੋਰ ਆਕਾਸ਼, ਸਾਰਾ ਆਕਾਸ਼ ਹੈ। ਜੇ ਬੱਦਲ ਹਟ ਜਾਣ ਤਾਂ ਮਹਾਂ ਆਕਾਸ਼ ਹੈ। ਹੈਗਾ ਤਾਂ ਆਕਾਸ਼ ਹੈ, ਹੋਰ ਤਾਂ ਕੋਈ ਚੀਜ਼ ਹੋਈ ਨਾ। ਉਹ ਪਹਿਲਾਂ ਇਹਨੂੰ ਮਠਾ ਆਕਾਸ਼ ਕਹਿੰਦੇ ਨੇ, ਬਰਤਨ ਦਾ ਆਕਾਸ਼। ਜੇ ਬਰਤਨ ਭਰ ਦੋ ਤਾਂ ਆਕਾਸ਼ ਕਿੱਥੇ ਜਾਂਦਾ? ਕਿਤੇ ਵੀ ਨਹੀਂ ਜਾਂਦਾ। ਉਹ ਆਕਾਸ਼ ਪਹਿਲਾਂ ਵੀ ਆਉਣਾ ਹੀ ਹੈ, ਫੇਰ ਵੀ ਆਉਣਾ ਹੀ ਹੈ। ਮਹਾਰਾਜ ਕਹਿੰਦੇ ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਤਾਰ ਸਮਝੋ ਬੁਸਾਰਾ, ਤਬ ਏਕੋ ਏਕ ਹੁੰਦਾ, ਕਬਰ ਰੂਪ ਦ੍ਰਿਸ਼ਟੇ ਬਨਸਾਏ, ਉਹ ਕਦੇ ਗਏ ਉਹ ਕਰਤੇ ਆਵੇ ਜਾਣਾ ਹੋਣਾ, ਕਿੱਥੇ ਸੀ ਆਕਾਸ਼ ਦਾ ਆਕਾਸ਼ ਆਕਾਸ਼ ਸਮਾ ਗਿਆ। ਅੱਜ ਸ਼ਾਮਿਆਂ ਨੇ ਲੈ ਜਾਣਗੇ ਆਕਾਸ਼ ਉਪਰਲੇ ਆਕਾਸ਼, ਜਾਂ ਬਦਲ ਦੂਰ ਹੋ ਜਾਣਗੇ ਉਹ ਮਹਾਂਕਾਸ਼ ਹੋ ਜਾਏਗਾ। ਹੈ ਮਹਾਂਕਾਸ਼ ਹੈ ਸਾਰੇ, ਪਰ ਵਿਆਧੀ ਕਰਕੇ ਛੋਟੇ ਬੜੇ ਬਣ ਗਏ। ਇਵੇਂ ਜਿਵੇਂ ਹੈ ਤਾਂ ਇੱਕੋ ਹੀ ਆਤਮਾ, ਪਰ ਉਹ ਸਰੀਰ ਦੇ ਵਿੱਚ ਆਉਣ ਕਰਕੇ ਜੀਵ ਆਤਮਾ ਕਹਾਉਣ ਲੱਗ ਗਿਆ। ਇਹਨੂੰ ਭਰਮ ਕਹਿੰਦੇ ਨੇ। ਭਰਮ ਪੈ ਗਿਆ ਟੁੱਟਦਾ ਨਹੀਂ ਜ਼ੋਰ ਲਾ ਲਓ। ਫਿਰ ਹੈਗਾ ਵਿਕਾਰ ਭਰਮ, ਉਹ ਇਹ ਕਹਿੰਦੇ ਨੇ ਵੀ ਇਹ ਜਿਹੜਾ ਆਹ ਸੰਸਾਰ ਹੈ ਇਹ ਰੱਬ ਹੋਰ ਹੈ ਸੰਸਾਰ ਹੋਰ ਹੈ। ਮਹਾਂਪੁਰਸ਼ ਕਹਿੰਦੇ ਨਹੀਂ ਇਹ ਤੈਨੂੰ ਭਰਮ ਪੈ ਗਿਆ, ਹਨੇਰੇ ਵਿੱਚ ਰੱਸੀ ਪਈ ਹੈ ਤੈਨੂੰ ਭਰਮ ਪੈ ਗਿਆ, ਸੱਪ ਪਿਆ। ਜਦ ਚਾਨਣਾ ਹੋਇਆ ਤਾਂ ਦੇਖਿਆ ਵੀ ਇਹ ਤਾਂ ਰੱਸੀ ਸੀ। ਰੜੇ ਮੈਦਾਨ ਦੇ ਵਿੱਚ ਤੈਨੂੰ ਭਰਮ ਪੈ ਗਿਆ ਕਿ ਦਰਿਆ ਚੱਲ ਰਿਹਾ, ਤੇ ਜਦ ਤੂੰ ਕੋਲ ਚਲਿਆ ਗਿਆ ਜਾਂ ਸ਼ਾਮ ਹੋ ਗਈ ਉਸ ਵੇਲੇ ਦਰਿਆ ਕਿਤੇ ਪਤਾ ਨਹੀਂ ਚਲਿਆ ਗਿਆ, ਕਿਉਂਕਿ ਪਹਿਲਾਂ ਉੱਥੋਂ ਜਿਹੜੀ ਗੈਸ ਨਿਕਲਦੀ ਸੀ ਉਹ ਅੱਖਾਂ ਦੇ ਵਿੱਚ ਐਂ ਲੱਗਦੀ ਜਿਵੇਂ ਪਾਣੀ ਤੁਰਿਆ ਜਾਂਦਾ ਹੁੰਦਾ। ਐਗਜੈਕਟਲੀ ਉਹ ਚੀਜ਼ ਨਹੀਂ ਸੀ। ਇਸੇ ਤਰ੍ਹਾਂ ਦੇ ਨਾਲ ਚੇਤਨ ਦੇ ਵਿੱਚ ਆ ਸੰਸਾਰ ਜਿਹੜਾ ਦੇਖਦੇ ਆ ਨਾ ਵੀ ਆ ਇਹ ਸੰਸਾਰ ਭਰਮ ਪੈ ਗਿਆ ਹੈ, ਕੋਈ ਚੇਤਨ ਆਪੇ ਹੀ ਉਹਨੇ ਰੂਪ ਬਣਾਇਆ ਹੋਇਆ, ਆਪ ਹੀ ਨਾਮ ਸਾਜਿਓ ਆਪ ਹੀ ਨਾ ਰਚਿਓ ਨਾ ਦੂਈ ਕੁਲ ਸਾਜੀਆ ਘਰ ਆਸਣ ਜੇਠੋ। ਪੰਜਵਾਂ ਭਰਮ ਇਹ ਹੁੰਦਾ ਹੈ ਕਿ ਅਸੀਂ ਅੱਡ ਅੱਡ ਹਾਂ। ਮਹਾਰਾਜ ਕਹਿੰਦੇ ਨਹੀਂ ਅੱਡ ਅੱਡ ਨਹੀਂ, ਸੋਨੇ ਦੇ ਅਨੇਕ ਗਹਿਣੇ ਬਣ ਗਏ ਉਹ ਸੋਨਾ ਹੀ ਹੈ, ਸੋਨੇ ਤੋਂ ਅੱਡ ਨਹੀਂ ਹੋਇਆ ਕਰਦਾ, ਸ਼ਕਲਾਂ ਕਰਕੇ ਅੱਡ ਲੱਗਦਾ ਲੇਕਿਨ ਹੈ। ਪਾਣੀ ਤੋਂ ਦੋ ਦੋ ਸੌ ਚਾਰ ਚਾਰ ਸੌ ਫੁੱਟ ਉੱਚਾ ਬਾਬਰੋਲਾ ਪਾਣੀ ਚੁੱਕ ਰਿਹਾ, ਅੱਡ ਲੱਗਦਾ ਹੈ ਬਈ ਬਰੋਲਾ ਆ ਰਿਹਾ, ਟਾਰਨੇਡੋ ਆ ਰਿਹਾ, ਲੇਕਿਨ ਉਹ ਹੈ ਕਿ ਉਹ ਤਾਂ ਪਾਣੀ ਹੈ, ਸਮੁੰਦਰ ਹੈ, ਹਵਾ ਦੇ ਨਾਲ ਉੱਚਾ ਉੱਠ ਗਿਆ। ਇਹ ਭਰਮ ਪੈਣ ਦੇ ਨਾਲ ਜਿਹੜਾ ਵਾਹਿਗੁਰੂ ਸੀਗਾ ਅੰਤਰ ਏਕੋ ਬਾਹਰ ਏਕੋ, ਅੰਤਰ ਏਕ ਹੈ ਬਾਹਰ ਏਕ ਹੈ, ਸਭ ਹੈ ਏਕ ਸਮਾਈਏ ਘਟਿਆ ਘਟ ਰਵਿਆ ਸਭ ਠਾਈ ਹਰ ਪੂਰਨ ਬਰਮ ਦਿਖਾਈਏ, ਇਹਦਾ ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ ਆਹੀ ਚੀਜ਼ ਹੈ ਜਿੱਥੇ ਆਦਮੀ ਫਸਿਆ ਹੋਇਆ, ਰੱਬ ਤੇਰੇ ਨਾਲ ਹੈ, ਅੰਤਰ ਕੋਟ ਛੱਜੇ ਹਟ ਨਾਲੇ ਆਪੇ ਰੇਵਾ ਬਸ ਸਮਾਲੇ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕਰਾਏ। ਬਾਸ਼ਨਾਵਾਂ ਦੇ ਬੱਜਰ ਕਪਾੜ ਚਲੇ ਹੋਏ ਨੇ, ਆ ਜਿਹੜੀ ਕਿਤਾਬ ਆਈ ਹੈ ਨਾ ਹੁਣ ਅਗਮ ਗੋਚਰ ਮਾਰ, ਇਹਦੇ ਲਾਸਟ ਚੈਪਟਰ ਦੇ ਵਿੱਚ ਆਉਂਦਾ ਵੀ ਬਾਸ਼ਨਾਵਾਂ ਕਿਵੇਂ ਅੱਡ ਕਰ ਦਿੰਦੀਆਂ ਨੇ, ਉਹ ਬਾਸ਼ਨਾਵਾਂ ਕਰਕੇ ਨਹੀਂ ਬੱਜਰ ਕਪਾੜ ਚਲੇ ਹੋਏ ਨੇ। ਪਰ ਜਦ ਗੁਰੂ ਦਾ ਸ਼ਬਦ ਮਿਲ ਜਾਂਦਾ, ਗੁਰੂ ਦਾ ਸ਼ਬਦ ਦੋ ਤਰ੍ਹਾਂ ਦਾ ਹੁੰਦਾ, ਸ਼ਬਦ ਦਾ ਨਹੀਂ ਸਾਨੂੰ ਪਤਾ ਲੱਗਦਾ ਕੀ ਹੈ ਰੌਲਾ ਪਿਆ ਪਿਆ। ਇੱਕ ਸ਼ਬਦ ਤਾਂ ਉਹ ਆ ਜਿਹੜਾ ਮੈਂ ਕਰ ਰਿਹਾ ਨੂੰ ਬੋਲ ਰਿਹਾ, ਇਹਨੂੰ ਵੀ ਸ਼ਬਦ ਕਹਿੰਦੇ ਨੇ। ਇੱਕ ਮੈਂ ਆਤਮਾ ਅਰਥਾਂ, ਇਹ ਪ੍ਰਕਿਰਤੀ ਦੇ ਟਕਰਾਅ ਦਾ ਸ਼ਬਦ ਹੈ, ਕਿਸੇ ਨੇ ਆਵਾਜ਼ ਤੇ ਉਮਰਾ ਦੀ ਇਹ ਸ਼ਬਦ ਹੈ, ਸਤਾਰ ਦੇ ਉੱਤੇ ਗੱਜ ਫੇਰਤਾ ਇਹ ਸ਼ਬਦ, ਇਹ ਸਭ ਪ੍ਰਕਿਰਤਿਕ ਸ਼ਬਦ ਕਹਾਉਂਦੇ ਨੇ। ਆ ਜਿਹੜਾ ਮੈਂ ਬੋਲਦਾ ਇਹ ਸ਼ਬਦ ਹੈ ਸਰੀਰ ਦੇ ਵਿੱਚੋਂ ਆਇਆ ਹੋਇਆ। ਇੱਕ ਹੈਗਾ ਗੁਰੂ ਦਾ ਸ਼ਬਦ ਜਿਹਦੇ ਨਾਲ ਇਹ ਖੁੱਲਣਾ ਹੈ ਬਜਰ ਕਪਾਟ, ਇੱਕ ਤਾਂ ਗੁਰੂ ਦਾ ਸ਼ਬਦ ਹੈ ਜਿਹੜਾ ਤੁਸੀਂ ਆ ਕੇ ਪੰਜ ਪਿਆਰਿਆਂ ਤੋਂ ਅਮਰ ਸ਼ਕਲ ਤੋਂ ਬਾਅਦ ਲੈਂਦੇ ਹੋ, ਇਹਨੂੰ ਕਹਿੰਦੇ ਨੇ ਗੁਰ ਸ਼ਬਦ, ਇਹਨੂੰ ਪ੍ਰਾਪਤ ਹੋ ਗਿਆ ਮੰਤਰ ਪ੍ਰਾਪਤ ਹੋ ਗਿਆ ਗੁਰੂ ਵਾਹਿਗੁਰੂ। ਇੱਕ ਗੁਰੂ ਸ਼ਬਦ ਉਹ ਆ ਜਿਹੜਾ ਬਾਣੀ ਦੇ ਵਿੱਚ ਆਉਂਦਾ ਜਿਹੜਾ ਆਪਾਂ ਕੀਰਤਨ ਕਰਦੇ ਹਾਂ, ਇਹ ਗੁਰ ਸ਼ਬਦ ਹੈ। ਇੱਕ ਸ਼ਬਦ ਉਹ ਆਇਆ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰੀ ਹੈ, ਉਹਨੂੰ ਸ਼ਬਦ ਬ੍ਰਹਮ ਕਹਿੰਦੇ ਨੇ, ਓਂਕਾਰ ਕਹਿੰਦੇ ਨੇ, ਇੱਕ ਓਂਕਾਰ ਉਹ ਸ਼ਬਦ ਤੋਂ ਓਂਕਾਰ ਆਕਾਰ ਪਾਇਆ। ਇਹ ਸ਼ਬਦ ਜਿਹੜਾ ਹੈ ਇਹ ਨਾਮ ਨੇੜੇ ਨੇੜੇ ਨੇ ਅੱਡ ਨਹੀਂ ਹੈ, ਇਹ ਨਾਮ ਸ਼ਕਤੀ ਕਰਕੇ ਸ਼ਬਦ ਹੈ, ਸ਼ਬਦ ਕਰਕੇ ਸਾਰੀ ਕ੍ਰੀਏਸ਼ਨ ਹੈ। ਇੱਥੇ ਨਾਮ ਦੇ ਨਾਲ ਸ਼ਬਦ ਇੱਕ ਹੋ ਜਾਂਦਾ, ਰੌਲਾ ਪੈ ਜਾਂਦਾ ਜਦ ਸਾਨੂੰ ਸ਼ਬਦ ਦੀ ਸਮਝ ਨਹੀਂ ਆਉਂਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਸ਼ਬਦ ਆਉਂਦਾ ਬਾਰ ਬਾਰ ਬਚਨ ਕੁਮਾਰ ਨਾਲ ਖੁੱਲ੍ਹੇ ਗੁਰ ਸ਼ਬਦ ਕਰੀ ਚ ਅੰਤਰ ਕੋਟ ਛੱਜੇ ਅੱਠ ਨਾਲੇ ਆਪੇ ਰੇਵਾ ਬਸ ਸਮਾਲੇ ਬਜਰ ਕੁਮਾਰ ਜੜੇ ਜੜ ਜਾਣੇ ਗੁਰ ਸ਼ਬਦ ਹੀ ਕੁਲਾਏ। ਉਹ ਗੁਰੂ ਦੇ ਸ਼ਬਦ ਨਾਲ ਖੁੱਲ੍ਹਣਾ ਹੋਵੇ, ਜਦ ਖੁੱਲ ਗਿਆ ਪੀਤਲ ਔਰ ਗੁਫਾ ਕਰ ਜਾਈ ਨਾ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏ ਦਾ ਬਾਰੇ ਭਰਮ ਕਰਕੇ ਐਂ ਬੋਲੋ। ਮਾਤਵੇ ਦੂਜਾ ਨੀ ਮਾਧਵੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਿੰਨਾ ਚਿਰ ਮੈਂ ਸੀਗਾ ਤੂੰ ਨਹੀਂ ਸੀਗਾ ਹੁਣ ਮੈਂ ਟੁੱਟ ਗਈ ਤੇ ਹੁਣ ਤੂੰ ਹੀ ਤੂੰ ਰਹਿ ਗਿਆ ਆਨਾ ਲਗਮ ਜੈਸੇ ਲਹਿਰ ਮੈਂ ਉਧਰ ਜਲ ਕੇਵਲ ਜਲ ਮਾਹੀ ਸਮੁੰਦਰ ਉਛਲਦਾ ਸੀ ਤੇ ਪਾਣੀ ਪਾਣੀ ਸੀ ਅਸੀਂ ਲਹਿਰਾਂ ਬਣਾ ਲਿਆ ਉਹਨੂੰ ਇੱਕ ਸਮੁੰਦਰ ਬਣਾ ਲਿਆ ਮਾਧਵੇ ਕਿਹਾ ਕਿ ਇਹ ਪਰਮੈਸਾ ਜੈਸਾ ਮੰਨੀਆਂ ਹੋਏ ਨਾ ਤੈਸਾ ਜ਼ਿਆਦਾ ਅਸੀਂ ਸੰਸਾਰ ਨੂੰ ਮੰਨਦੇ ਹਾਂ ਸੰਸਾਰ ਨੂੰ ਅੱਜ ਹੈ ਨੀ ਇਹ ਤਾਂ ਪਰਮੇਸ਼ਰ ਹੀ ਹੈ ਨਰਪਤ ਏਕ ਸਿੰਘ ਆਸਨ ਸੋਇਆ ਸੁਪਨੇ ਪਿਆ ਬਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ ਹੋ ਆਤਮ ਸ਼ਹਿਜਾਦੇ ਸੀ ਅਸੀਂ ਵਾਹਿਗੁਰੂ ਦਾ ਰੂਪ ਸੀ ਪਰ ਸੁਪਨਾ ਆ ਗਿਆ ਮਾਇਆ ਦਾ ਤਿਰਗੁਣੀ ਮਾਇਆ ਦਾ ਰਜੋ ਗੁਣ ਤਬੋ ਗੁਣ ਸਤੋ ਗੁਣ ਤਿੰਨਾਂ ਦੇ ਵਿੱਚ ਕੌਨਸ਼ੀਅਸਨੈਸ ਫਸ ਗਈ ਜੋਤ ਫਸ ਗਈ ਫਸ ਕੇ ਉਹ ਸੁਪਨੇ ਦੇ ਵਿੱਚ ਫਸ ਗਈ ਰਾਜਾ ਕਹਿੰਦੇ ਤਖ਼ਤ ਤੇ ਬੈਠਾ ਸੁਪਨਾ ਆ ਗਿਆ ਸੁਪਨੇ ਦੇ ਵਿੱਚ ਰਾਜ ਖੋਲਿਆ ਉਹ ਬਹੁਤ ਦੁਖੀ ਹੁੰਦਾ ਜਦ ਜਾਗਦਾ ਹੀ ਕੀ ਦੇਖਦਾ ਮੈਂ ਤਖ਼ਤ ਤੇ ਹੀ ਬੈਠਾ ਕਹਿੰਦੇ ਆਈ ਆਨਸਰ ਰਾਜ ਵਿਅੰਗ ਪ੍ਰਸੰਗ ਚ ਐਸੇ ਹੈ ਅਬ ਕਿਸ ਮਰਮ ਜਨਾਇਆ ਹੁਣ ਪਤਾ ਲੱਗਿਆ ਬਈ ਜਿਹੜੀ ਰੱਸੀ ਸੱਪ ਦਿਸਦਾ ਰਿਹਾ ਸਾਰੀ ਰਾਤ ਉਹ ਸੱਪ ਤਾਂ ਹੈ ਨਹੀਂ ਸੀ ਉਹ ਤਾਂ ਰੱਸੀ ਸੀ ਹਨੇਰੇ ਕਰਕੇ ਦਿਸਦਾ ਰਿਹਾ ਕਰਨ ਕਟਕ ਜੈਸੇ ਭੁੱਲ ਪਏ ਅਬ ਕਹਿਤੇ ਕਹਿਣ ਨਾਲ ਕਹਿਣ ਲੱਗੇ ਸੋਨੇ ਨੂੰ ਦੇਖ ਕੇ ਭੁੱਲ ਗਏ ਸੀ ਸੀਗਾ ਸਾਰਾ ਹੀ ਸੋਨਾ ਪਰ ਅਸੀਂ ਕਹਿਣ ਲੱਗ ਗਏ ਉਹਦੇ ਕਹਿਣੇ ਵੀ ਆਹ ਕਹਿਣਾ ਆਹ ਕਹਿਣਾ ਆਹ ਕਹਿਣਾ ਸਰਵੇ ਅਨੇਕ ਸਵਾਮੀ ਸਭ ਘੱਟ ਭੋਗ ਵੈ ਸੋਈ ਕਹਿ ਰਵਦਾਸ ਸਾਠ ਪੈ ਨੇਰੇ ਸਹਿਜੇ ਹੋਏ ਸੋਈ ਸੋ ਇਸ ਤਰ੍ਹਾਂ ਦੇ ਨਾਲ ਉਹ ਪਹੁੰਚਿਆ ਹੋਇਆ ਸਾਧਨਾ ਕੀਤੀ ਹੋਈ ਸਾਰੀ ਨੇਤੀ ਧੋਤੀ ਬਸਤੀ ਕਪਾਟ ਭਾਤੀ ਤ੍ਰਾਟਕ ਹਰ ਚੀਜ਼ਾਂ ਨੇ ਕੀਤੀ ਹੋਈ ਕਪਾਲੀ ਵਗੈਰਾ ਸਾਧਨ ਕੀਤੇ ਹੋਏ ਬੜੇ ਔਖੇ ਰਿਧੀਆਂ ਸਿੱਧੀਆਂ ਦਾ ਬਹੁਤ ਮਾਲਕ ਹੋ ਗਿਆ ਅੰਤਰਜਾਮੀ ਹੋ ਗਿਆ ਦੂਰ ਦ੍ਰਿਸ਼ਟੀ ਕਰਨ ਵਾਲਾ ਹੋ ਗਿਆ, ਰਾਜੇ ਉਹਦੇ ਚਰਨ ਛਰਨ ਵਾਲਾ। ਲੇਕਿਨ ਅੰਦਰੋਂ ਬਹੁਤ ਬੜਾ ਵਿਯੋਗ ਲੱਗਿਆ ਹੋਇਆ ਸੀ, ਵੀ ਮੇਰੀ ਉਮਰ ਥੋੜੀ ਰਹਿ ਗਈ, ਅਜੇ ਮਿਲਿਆ ਨੀ। ਪਤਾ ਲੱਗਿਆ ਵੀ ਗੁਰੂ ਦਸ਼ਮੇਸ਼ ਪਿਤਾ ਨੇੜੇ ਆਏ ਹੋਏ ਨੇ ਪੌਦੇ ਤੋਂ, ਕਿਵੇਂ ਮੈਂ ਸੁਨੇਹਾ ਭੇਜਾਂ? ਉਹਨਾਂ ਸੁਨੇਹਾ ਨੀ ਭੇਜ ਸਕਦਾ ਰਾਜਿਆਂ ਦੇ ਕੋਲ, ਅੰਦਰੋਂ ਵਿਸ਼ਵਾਸ ਹੈ ਕਿ ਉਹ ਪੂਰਨ ਅੰਤਰ ਜਾਂਦੇ, ਤੇ ਹਾਲਤ ਐਸੀ ਬਣ ਗਈ ਗੁਰੂ ਥੋੜੇ ਹੱਥ ਕੰਬ ਰਹੇ ਨੇ, ਪੈਰ ਤੁਰ ਨਹੀਂ ਰਹੇ, ਸਰੀਰ ਬੋਝ ਨਹੀਂ ਚੱਕਦਾ, ਅੱਖਾਂ ਦੇਖਣ ਤੋਂ ਉਹ ਘੱਟ ਹੋ ਗਿਆ, ਕੰਨ ਸੁਣਦੇ ਨਹੀਂ ਹੈਗੇ ਤੇ ਦੰਦ ਉਖੜ ਗਏ, ਇਹ ਤਾਂ ਸਾਰੇ ਹੀ ਛੱਡ ਗਏ, ਅਜੇ ਤੱਕ ਮੇਰਾ ਕਾਰਜ ਨਹੀਂ ਹੋਇਆ। ਤੈਨੂੰ ਛੱਡ ਕੇ ਬਾਲ ਸਰੀਰ ਵੱਲ ਚਾਹੀਦਾ ਹੈ ਵੀ ਕਿੰਨੇ ਕੁ ਦਿਨ ਹੋਰ ਇਹਦੀ ਮਿਆਦ ਹੈ, ਉੱਠਣਾ ਬੈਠਣਾ ਵੀ ਸਾਰੇ ਨਾਲ ਹੋ ਗਿਆ, ਜਾਂ ਮੈਂ ਕਿਤੇ ਸਕਦਾ ਨਹੀਂ, ਗੁਰੂ ਮੇਰੇ ਨੇੜੇ ਆਇਆ ਹੋਇਆ, ਆਪਣੇ ਹਿਰਦੇ ਦੀ ਵੇਦਨਾ ਦੱਸੀ ਜਾਂਦਾ ਵੀ ਹੁਣ ਤਾਂ ਥੋੜਾ ਹੀ ਰਹਿ ਗਿਆ ਪਾਗਲ।
ਧਨ ਜੋਗਣ ਗੁਣਾਂ ਵਾਰੀਆਂ ਚਿੜੀਆਂ
ਰੰਗ ਮਾਲਣਾ ਪਿਆਰਿਆ ਜਾਂ ਜੋ ਮਨਾ ਹੁਲਾ ਦਿਨ ਥੋੜੇ ਥੱਕੇ ਰਿਹਾ ਪੁਰਾਣਾ ਜੋ ਐਸੀਆਂ ਅਰਦਾਸਾਂ ਆਪਣੇ ਸਰੀਰ ਨੂੰ ਦੇਖ ਕੇ ਮਨ ਵਿੱਚ ਖਿਆਲ ਆਉਂਦਿਆ ਮਨਾ ਅੱਧ ਜਨਮ ਲੰਘ ਗਿਆ, ਗੁਰੂ ਮੇਰੇ ਨੇੜੇ ਆਇਆ ਹੋਇਆ, ਗੁਰੂ ਅੰਤਰ ਜਾਮੀ ਹੈ, ਮੇਰੇ ਤੇ ਰੀਝ ਦਾ ਕਿਉਂ ਨਹੀਂ, ਕਿਉਂਕਿ ਮੇਰਾ ਤਪ ਨਹੀਂ ਹੈ ਕੋਈ, ਤਪ ਤੋਂ ਮੈਂ ਹੀਣਾ, ਹੇ ਪ੍ਰਭੂ ਤੂੰ ਕਿਰਪਾ ਕਰ, ਹੁਣ ਮੇਰਾ ਸਰੀਰ ਨਹੀਂ ਹੈ ਵੀ ਮੈਂ ਚੱਲ ਕੇ ਤੇਰੇ ਦਰਸ਼ਨ ਕਰਾਂ, ਤੇ ਤੂੰ ਕਿਰਪਾ ਕਰਕੇ ਮੇਰੇ ਪਾਸ ਪਹੁੰਚ। ਗੁਰੂ ਦਸ਼ਮੇਸ਼ ਪਿਤਾ ਜੀ ਦੂਸਰੇ ਦਿਨ ਰਾਜੇ ਆਏ, ਬੈਠੇ ਬਾਤਚੀਤ ਹੋ ਰਹੀ ਹੈ, ਉਸ ਵੇਲੇ ਖਬਰ ਆਈ ਵੀ ਇੱਕ ਬਹੁਤ ਵੱਡਾ ਸ਼ੇਰ ਜਿੱਥੇ ਸ਼ੇਰਗੜੀ ਗੁਰਦੁਆਰਾ ਹੈ ਉੱਥੇ ਜੰਗਲ ਦੇ ਵਿੱਚ ਹੈ, ਮਹਾਰਾਜ ਉਹ ਕਿਸੇ ਤੋਂ ਨਹੀਂ ਮਰਦਾ, ਬੇਅੰਤ ਸ਼ਿਕਾਰੀਆਂ ਨੂੰ ਮਾਰ ਚੁੱਕਿਆ, ਤੇ ਅਸੀਂ ਕਿਸਾਨ ਲੋਕ ਬਹੁਤ ਦੁਖੀ ਹਾਂ, ਤੁਸੀਂ ਸਾਰੇ ਰਾਜੇ ਇੱਥੇ ਇਕੱਠੇ ਹੋਏ ਹੋ ਤੇ ਕਿਰਪਾ ਕਰੋ ਸਾਡੇ ਦੁੱਖ ਦੀ ਨਿਵੇਤੀ ਕਰੋ। ਉਸ ਵੇਲੇ ਰਾਜੇ ਨਾਮ ਵਾਲਾ ਰਾਜਾ ਮੇਘਨੀ ਪ੍ਰਕਾਸ਼ ਕਹਿਣ ਲੱਗਿਆ ਵੀ ਸ਼ੇਰ ਬਹੁਤ ਵੱਡਾ ਹੈ, ਕਿਸੇ ਢੰਗ ਨਾਲ ਮਾਰਿਆ ਜਾਵੇਗਾ। ਗੁਰੂ ਮਹਾਰਾਜ ਵੀ ਨੂੰ ਬੇਨਤੀ ਕਰੀ, ਆਪ ਹੀ ਨਾਲ ਚਲੇ। ਆਪਣੇ ਸਿੰਘਾਂ ਨੂੰ ਕਿਹਾ ਕਿ ਪਿਆਰਿਓ ਇੱਕ ਡੋਲੀ ਨਾਲ ਲੈ ਕੇ ਚੱਲੋ, ਬਿਸਤਰਾ ਬਿਠਾ ਲਓ, ਵਿੱਚ ਗਲੇਰੇ ਵਗੈਰਾ ਲਾ ਲਓ, ਇੱਕ ਸ਼ਿਕਾਰ ਤਾਂ ਆਪਾਂ ਇਹ ਕਰਨਾ, ਇੱਕ ਹੋਰ ਜਿੱਤ ਜਿੱਤਣੀ ਆ ਆਪਾਂ, ਇੱਕ ਆਤਮਾ ਜਿੱਤ ਕੇ ਲਿਆਉਣੀ ਆ। ਹੁਕਮ ਦੀ ਤਾਮੀਰ ਹੋ ਗਈ, ਘੋੜਿਆਂ ਤੇ ਚੜ੍ਹੇ, ਪਾਲਕੀ ਦੀ ਨਾਲ ਚੜ੍ਹੇ ਗਏ। ਗੁਰੂ ਮਹਾਰਾਜ ਨੇ ਕਿਹਾ ਤੁਸੀਂ ਜੰਗਲ ਤੇ ਬਾਹਰ ਹੀ ਰਹੋ, ਇੱਥੇ ਇੰਤਜ਼ਾਰ ਕਰੋ ਸਾਡਾ। ਆਪ ਗਏ ਉੱਥੇ ਤਾਂ ਸ਼ੇਰ ਨੂੰ ਦੇਖ ਕੇ ਸਾਰੇ ਚੁੱਪ ਕਰ ਗਏ, ਕੋਈ ਰਾਜਾ ਨਹੀਂ ਆਇਆ ਜਿਹੜਾ ਤਲਵਾਰ ਤੇ ਮੁੱਠੇ ਜਾ ਤਲਵਾਰ। ਕਹਿਣ ਲੱਗੇ ਮਹਾਰਾਜ ਜੀ ਨੂੰ ਨਾ ਛੇੜੀਏ, ਆਪਾਂ ਇਹਨੂੰ ਗੋਲੀਆਂ ਨਾਲ ਤੀਰਾਂ ਨਾਲ ਘੇਰ ਕੇ ਮਾਰੀਏ। ਮਹਾਰਾਜ ਕਹਿੰਦੇ ਕਿਤਲੀ ਬਾਤ ਨਹੀਂ ਹੈ, ਕੱਲਾ ਉਹ ਹੈ ਕੱਲੇ 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 ਚਲੋ। ਕਹਿੰਦੇ ਮਹਾਰਾਜ ਸਾਡੇ ਤਾਂ ਸ਼ਕਤੀ ਨਹੀਂ, ਆਪ ਦੇਖ ਲਓ। ਉਸ ਵੇਲੇ ਮਹਾਰਾਜ ਜੀ ਗਏ ਜਾ ਕੇ ਹਾਕ ਮਾਰੀ, ਉਹ ਉੱਠਿਆ ਨਾ। ਕਹਿੰਦੇ ਹੁਣ ਗਿੱਦੜ ਬਣਿਆ ਬੈਠਾ ਇੱਥੇ, ਤੂੰ ਸ਼ੇਰ ਬਣ ਕੇ ਉੱਠ ਜਾ ਆ ਕੇ ਮੁਕਾਬਲਾ ਕਰ। ਖੜਾ ਹੋ ਗਿਆ, ਤਣਿਆ ਆਪਣੇ ਸਰੀਰ ਨੂੰ, ਪੂਰੇ ਜ਼ੋਰ ਨਾਲ ਉਹਨੇ ਛਲਾਂਗ ਮਾਰੀ। ਗੁਰੂ ਮਹਾਰਾਜ ਨੇ ਟਾਲਤੇ ਲਿਆ ਪੰਜੇ ਤੇ ਸ੍ਰੀ ਸਾਹਿਬ ਨਾਲ, ਜਿਵੇਂ ਰਾਮ ਨਾਲ ਕੋਈ ਚੀਜ਼ ਕੱਟ ਦੇਈਦੀਆਂ ਹੈ, ਪੇਟ ਕੱਟਦਾ। ਦੇਖਦੇ ਕੀ ਨੇ, ਉਹਦੇ ਵਿੱਚੋਂ ਇੱਕ ਰੂਹ ਨਿਕਲੀ ਤੇ ਦੇਖਦੇ ਦੇਖਦੇ ਪ੍ਰਕਾਸ਼ ਵੱਲ ਕੀ ਪ੍ਰਕਾਸ਼ ਵਾਲੀ ਹੋ। ਮਹਾਰਾਜ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ, ਸ਼ੇਰ ਤਾਂ ਅੱਗੇ ਹੀ ਬਹੁਤ ਮਾਰੇ ਨੇ ਪਰ ਐਂ ਤਾਂ ਦੇਖਿਆ ਨਹੀਂ ਵੀ ਕੋਈ ਰੂਹ ਵੀ ਨਿਕਲੇ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪਿਆਰਿਓ, 5000 ਸਾਲ ਦਾ ਇਹ ਭਟਕਦਾ ਫਿਰਦਾ, 200-300 ਸਾਲ ਘੱਟ 5000। ਕਹਿੰਦੇ ਮਹਾਰਾਜ ਕੌਣ ਹੋਇਆ? ਕਹਿੰਦੇ ਜੈਦਰਥ ਹੈ, ਮਹਾਂਭਾਰਤ ਦੇ ਯੁੱਧ ਚੋਂ ਪਿੱਠ ਦੇ ਕੇ ਨੱਠਿਆ ਸੀ। ਇਹਦਾ ਦੋਸ਼ ਇਹ ਲੱਗਿਆ ਜੰਗ ਚੋਂ ਨੱਠਣ ਦਾ ਬੁਦਲੀ ਦੇ ਨਾਲ, ਉਸ ਵੇਲੇ ਦਾ ਹੀ ਇਹ ਬਣਦਾ ਫਿਰਦਾ ਜੂਨਾਂ ਚ। ਹੁਣ ਇਹ ਸ਼ੇਰ ਦੀ ਜੂਨੀ ਚ ਬੜਾ ਤਕੜਾ ਡਾਢਾ ਸੁਰਵਾ ਸੀ। ਇਹਨੇ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰੇ ਸੀ, ਉਹ ਦਰਸ਼ਨਾਂ ਦਾ, ਸਤਿਗੁਰਜ ਦੇ ਦਰਸ਼ਨਾਂ ਦਾ ਫਲ ਜ਼ਰੂਰ ਮਿਲਦਾ। ਜੇ ਮੁੰਡੇ ਨੇ ਅੰਤ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰੇ, ਸੱਪ ਲੜੇ ਲੜਾਏ, ਤਾਂ ਫਲ ਕੀ ਮਿਲਿਆ? 200 ਸਾਲ ਬਾਅਦ ਮਹਾਰਾਜ ਨੇ ਹਰ ਸਾਹਿਬ ਮਾਰਿਆ ਤੇ ਉਹਦੀ ਰੂਹ ਨੂੰ ਮੁਕਤ ਕੀਤਾ, ਇਹਨੂੰ ਵੀ ਦਰਸ਼ਨਾਂ ਦਾ ਫਲ ਦਿੱਤਾ। ਸੋ ਉਹਦੇ ਬਾਅਦ ਰਾਜੇ ਬਹੁਤ ਗੱਲਾਂ ਕਰਨ ਲੱਗ ਗਏ ਵੀ ਮਹਾਰਾਜ ਇਹ ਵਿਦਿਆ ਤਾਂ ਕਿਸੇ ਨੂੰ ਨਹੀਂ ਆਉਂਦੀ, ਮਹਾਨ ਯੋਧੇ ਹੋ ਇਸ ਵੇਲੇ ਦੇ ਤੁਸੀਂ, ਗੁਰੂ ਹਾਂ ਤੁਸੀਂ। ਉਸ ਵੇਲੇ ਮਹਾਰਾਜ ਕਹਿਣ ਲੱਗੇ ਚਲੋ, ਇੱਕ ਰੂਹ ਇਸ ਵੇਲੇ ਬਰਲਾਪ ਕਰ ਰਹੀ ਹੈ। ਉਸ ਵੇਲੇ ਆਪ ਜੀ ਪਹਾੜ ਵੱਲ ਨੂੰ ਚੱਲ ਪਏ, ਦੇਖਦੇ ਨੇ ਕਿ ਮਹਾਰਾਜ ਜਾਣਦੇ ਆ ਰਸਤਾ, ਇੱਧਰ ਆਏ ਕਦੇ ਆਏ ਤਾਂ ਹੈ, ਆਪ ਉੱਤੇ ਚੜ੍ਹਾਈ ਤੇ ਚੜ੍ਹ ਰਹੇ ਨੇ। ਇੱਕ ਬਾਲਕਾ ਮਿਲਿਆ, ਕਹਿਣ ਲੱਗੇ ਬਾਲਕੇ ਰਿਸ਼ੀ ਕਿੱਥੇ ਰਹਿੰਦਾ? ਕਹਿੰਦਾ ਮਹਾਰਾਜ ਉਹ ਤਾਂ ਇੰਤਜ਼ਾਰ ਕਰ ਰਿਹਾ, ਇੰਤਜ਼ਾਰ ਕਰਦਾ ਕਰਦਾ ਖਮੀ ਉਹਦਾ ਸਰੀਰ ਛੁੱਟ ਗਿਆ, ਮੇਰਾ ਗੁਰੂ ਹੈ ਉਹ ਤਾਂ ਬਹੁਤ ਦਿਨਾਂ ਤੋਂ ਵਿਰਾਗ ਕਰ ਰਿਹਾ। ਤੁਸੀਂ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਹੋ? ਤੁਹਾਡਾ ਨਾਂ ਲੈ ਲੈ ਕੇ ਬਾਰ ਬਾਰ ਮੈਨੂੰ ਕਹਿੰਦਾ। ਉਹਨੇ ਕਿਹਾ ਕਿ ਜਾ ਬੇਟਾ ਦੇਖ, ਗੁਰੂ ਰਸਤਾ ਨਾ ਭੁੱਲ ਜਾਣ, ਤੂੰ ਰਾਹ ਚੰਗੇ ਲਿਆਈ, ਝਾੜੀਆਂ ਵਿੱਚ ਹੀ ਨਾ ਲਿਆਈ, ਉਹਨਾਂ ਨੇ ਆਉਣਾ ਜ਼ਰੂਰ ਹੈ, ਐਸੀ ਬਾਤ ਨਹੀਂ ਬਈ ਨਹੀਂ ਆਉਣਗੇ। ਉਸੇ ਵੇਲੇ ਗੁਰੂ ਮਹਾਰਾਜ ਜੀ ਚਲੇ ਜਾਂਦੇ ਨੇ, ਜਾ ਕੇ ਉਹ ਲੰਮਾ ਪਿਆ ਤਖ਼ਤ ਪੋਸ਼ ਦੇ ਉੱਤੇ। ਮਹਾਰਾਜ ਜੀ ਨੇ ਆਵਾਜ਼ ਦਿੱਤੀ, ਉਸ ਵੇਲੇ ਉੱਠਿਆ, ਉੱਠ ਕੇ ਕੋਸ਼ਿਸ਼ ਕਰੀ ਵੀ ਮੈਂ ਚਰਨਾਂ ਨੂੰ ਛੂ ਲਾ। ਮਹਾਰਾਜ ਕਹਿੰਦੇ ਨਹੀਂ ਨਹੀਂ ਤੇਰਾ ਸਰੀਰ ਨਹੀਂ ਐਸਾ। ਮਹਾਰਾਜ ਨੇ ਸੀਸ ਦੇ ਉੱਤੇ ਹੱਥ ਰੱਖਦਾ, ਹੱਥ ਰੱਖਣ ਦੀ ਦੇਰ ਸੀ, ਜਿਹੜੇ ਬੱਜਰ ਕਪਾਟ ਖੁੱਲਦੇ ਨਹੀਂ ਸੀ, ਤਲਾਬ ਦੇ ਕੇ ਖੁੱਲੇ ਤੇ ਕੀ ਦੇਖਦਾ? ਗਿਆਨ ਦਾ ਪ੍ਰਕਾਸ਼, ਇੱਕੋ ਜੋਤ, ਸਾਰੇ ਪਰਿਪੂਰਨ, ਜਿਵੇਂ ਜ਼ਬਾਨ ਕੇ ਵਿਖੇ ਸਮਸਤੇ ਹੀ ਜੋਤ ਹੈ, ਨਾ ਕਾਟ ਹੈ, ਨਾ ਬਾਦ ਹੈ, ਨਾ ਬਾਦ ਕਾਟ ਹੋ। ਉਹ ਜੋਤ ਦੇ ਦਰਸ਼ਨ ਕਰਦਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਲ ਕੱਢੀਆਂ ਹੋਈਆਂ। ਉਸ ਵੇਲੇ ਐਸਾ ਖੁਸ਼ੀ ਵਿਚਾਰ ਕੇ ਬਜਟ ਚਾਰ ਕੇ ਮੁੱਖ ਤੋਂ ਉਚਾਰਨ ਕਰਦਾ ਪੜੋ ਪਿਆਰ ਅੱਖਾਂ ਸਾਖੀ ਜਿਸ ਕੋਲ ਭਾਗ ਹੋਵੇ ਮੁੱਖ ਮਾਸਟਰ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਰ ਗੁਰਬਚਨੀ ਸਹਿਜੇ ਚੱਕ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕਰਾਖੀਏ ਦਿਸ਼ਟ ਗੋਚਰ ਲੱਖ ਨੰਜਣ ਸੋ ਦੇਖਿਆ ਗੁਰਮੁਖ ਆਖੀ ਗੁਰੂ ਦੇ ਰਾਹੀਆਂ ਨਾਲ ਅੱਖਾਂ ਨਾਲ ਦੇਖ ਲਿਆ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਦੇ ਨਾਲ ਨਾ ਦੇਖੋ ਭਾਈ ਹਰ ਦੇ ਨਾਲ ਨਾ ਦੇਖੋ ਭਾਈ ਨਦਰੀ ਆਮਿਆਂ ਲੈ ਬਿਰ ਸੰਸਾਰ ਤੋਂ ਦੇ ਤੇ ਇਹ ਆਕਾਰ ਰੂਪ ਹੈ ਹਰ ਰੂਪ ਨਦਰੀ ਹੈ ਅੰਦਰ ਦੇਖਦਾ ਤਾਂ ਜੋਤ ਹੈ ਜੋਤ ਜਿਵੇਂ ਜ਼ਬਾਨ ਕੇ ਵਿਖੇ ਸਮਰਥ ਹੈ ਜੋਤ ਹੈ ਨਾ ਕਾਂਟ ਹੈ ਨਾ ਵਾੜ ਹੈ ਨਾ ਵਾੜ ਕਰ ਬਾਹਰ ਦੇਖਦਾ ਗੁਰੂ ਵਜੂਦ ਨਿਰੇ ਜੋਤ ਖੜਾ ਅੰਦਰ ਵੀ ਬਾਹਰ ਵੀ ਦੋਹੀ ਪਾਸੇ ਦੇਖ ਕੇ ਐਸਾ ਮਨ ਤੋਂ ਅੱਖ ਖੋਲ ਦਿੱਤੀ, ਕੀਤਾ ਉਤਾ ਘੱਟ 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 ਤੂੰ ਹੀ ਤੂੰ ਹੀ ਮੋਹਿਨ ਦਿਸਦਾ ਕੀ ਹੈ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਧਾਰਨ ਮਾਏ ਆਕਾਸ਼ ਪੈਰਾਲ ਸਰਵ ਰੋਗ ਪੂਰਨ ਉਤਪਾਦ ਬਣ ਤੈਨ ਪਾਰਵਤ ਪਾਰ ਪਰਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਹਰ ਥਾਂ ਦੇ ਉੱਤੇ ਪਰਮੇਸ਼ਰ ਪਰਮੇਸ਼ ਚਾਰ ਕੁੰਡ ਦਹਿ ਦਿਸੇ ਸਮਾਏ ਤਿਸੇ ਪਿੰਡ ਨਾਹੀਂ ਕੋਥੋ ਗੁਰਪ੍ਰਸ਼ਾਦ ਨੰਦ ਮਹਾਰਾਜ ਕਹਿੰਦੇ ਜੀ ਨੂੰ ਪਾਲਕੀ ਛਪਾਓ ਪੌਂਡ ਸਾਹਿਬ ਲੈ ਕੇ ਚਲੋ ਪੌਂਡ ਸਾਹਿਬ ਲਿਆ ਮਹਾਂਨੰਦ ਬਨੂ ਗਿਆਨ ਦੀ ਦਾਤ ਪਰਮੇਸ਼ਰ ਸਾਕਸ਼ਾਤ ਅੱਖਾਂ ਨਾਲ ਦਿਖਾਤਾ ਕਹਿੰਦੇ ਭਾਈ ਅੱਜ ਇਹਨੇ ਸਰੀਰ ਛੱਡ ਜਾਣਾ ਇਹਦਾ ਲਾਸਟ ਡੇ ਸੀ ਅੱਜ ਤੇ ਜਿਹਾ ਤਿਆਰ ਕਰੋ ਸਮੇਂ ਨਾਲ ਸਰੀਰ ਛੱਡ ਗਿਆ ਤੇ ਗੁਰੂ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਅਗਨ ਪ੍ਰਚੰਡ ਕੀਤੀ ਸੋ ਇਸ ਤਰ੍ਹਾਂ ਜੋ ਸਮਰੱਥ ਗੁਰੂ ਹੁੰਦਾ ਹੈ ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਲਾ ਜਿਆ ਵੀ ਜੈ ਸੂਲ ਹੈ ਫਰ ਕਰਨ ਸਵਾਲ ਜੇ ਉਧਰ ਨਿਰਮਲ ਆਰਸੀ ਜਗ ਦੇਖਣ ਵਾਲਾ ਜਿਹਾ ਮੂੰਹ ਘਰ ਪਾਲੀਆ ਸ਼ਰਧਾ ਦੇ ਨਾਲ ਚਾਹੁੰਦਾ ਸੀ ਵੀ ਮੈਨੂੰ ਦਰਸ਼ਨ ਕਰਾ ਦੇਣ ਸਾਰੀ ਉਮਰ ਹੋਇਆ ਨਹੀਂ ਸੀ ਪਰ ਗੁਰੂ ਨੇ ਕਿਰਪਾ ਕਰਕੇ ਅਦੇਸ਼ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਅੱਖਾਂ ਦੇ ਨਾਲ ਦਿਖਾ ਦਿੱਤਾ ਜਲ ਤੇ ਤਰੰਗ ਤਰੰਗ ਤੇ ਜਲ ਹੈ ਕਹਿਣ ਸੁਣਨ ਕੋ ਦੂਜਾ ਆਪੇ ਹੀ ਆਪ ਵਾਹਿਗੁਰੂ ਹੈ ਲੇਕਿਨ ਸਾਨੂੰ ਭਰਮ ਪੈਣ ਕਰਕੇ ਇਹ ਨਜ਼ਰ ਨਹੀਂ ਆਉਂਦਾ ਪਰ ਉਹਦਾ ਖਾਤਮਾ ਕਿਵੇਂ ਹੋਵੇ ਜਦ ਤੱਕ ਨਾਮ ਅੰਦਰ ਪ੍ਰਚੰਡ ਨਹੀਂ ਹੁੰਦਾ ਨਾਮ ਚੱਲਦਾ ਨਹੀਂ ਹੈ ਪੂਰੇ ਜੋਰ ਸ਼ੋਰ ਨਾਲ ਓਨੀ ਦੇਰ ਤੱਕ ਬਚਨ ਕਪਾਟ ਨਹੀਂ ਖੁੱਲਦੇ ਬਚਨ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਗਿਆ ਜਦ ਤੱਕ ਬਚਨ ਕਪਾਟ ਨਹੀਂ ਖੁੱਲਦੇ ਅੰਦਰ ਗਿਆਨ ਦਿਲ ਨਹੀਂ ਹੁੰਦਾ ਗੱਲਾਂ ਦਾ ਗਿਆਨ ਹੈ ਬੁੱਧੀ ਦਾ ਗਿਆਨ ਇਹ ਕਿਸੇ ਕੰਮ ਨਹੀਂ ਆਇਆ ਕਰਦਾ ਇੱਕ ਨੌਲੇਜ ਹੈ ਜਿਵੇਂ ਹੋਰ ਗੱਲਾਂ ਜਾਣਦੇ ਆ ਇਵੇਂ ਇਹ ਗਿਆਨ ਪ੍ਰਤੱਖ ਰੂਪ ਦੇ ਵਿੱਚ ਜਦੋਂ ਦੇਖ ਲੈਂਦਾ ਫਿਰ ਸਾਰੀ ਕਾਇਆ ਕਲਪ ਹੋ ਜਾਂਦੀ ਹੈ ਸੰਸਾਰ ਦੇ ਨਾਲ ਡੀਲਿੰਗ ਹੀ ਬਦਲ ਜਾਂਦੀ ਹੈ ਸਾਰਾ ਸੰਸਾਰ ਆਪਣਾ ਹੋ ਜਾਂਦਾ ਬੁਰਾਨਾ ਕੋਈ ਨਹੀਂ ਰਹਿੰਦਾ ਇਸ ਤਰ੍ਹਾਂ ਦੇ ਨਾਲ ਆਪਾਂ ਜਿਗਿਆਸੂ ਦਾ ਜੀਵਨ ਵਿਚਾਰਿਆ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਵਿਚਾਰਨ ਵਾਲੀਆਂ ਯਾਦ ਰੱਖਣ ਵਾਲੀਆਂ ਨੇ ਸਾਡਾ ਭਲਾ ਹੋਵੇਗਾ ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਕਿਰਪਾ ਕਰਕੇ ਰੱਖਣਾ
ਸਤਿਗੁਰੂ